खाग खांड बेहंडंग खाल दल खंडंग अतरण मंडंग बार बंडंग भुज दंड अखंडंग तेज अमंडंग जोत अमंडंग पाल प्रभंग सुख संता करणं दुर्मत दरणं किल बिख हरणं यास सरणं जय जय जग कारण श्रेष्ठ उबारण मम प्रतपारण जय ते गंग सुख संता करणं दुर्मत दरणं किल बिख हरणं यास सरणं जय जय जग कारण श्रेष्ठ उबारण मम प्रतपारण जय ते गंग सतगुरु गरीब नवाज दीन दुनिया दे मालक चबर शतर तखत दे मालक सच्चे पातशाह तन तन अंतर जामी सतगुरु महाराज गरीब नवाज सतगुरु श्री गुरु ग्रंथ साहिब महाराज जी की पावन पवित्र हाजरी विखे सुभाए मान गुरु की साजी नवाजी गुरु जी की प्यारी साध संगत जीओ आप जी बड़े प्यार दे नाल हजूर सच्चे पातशाह गरीब नवाज सतगुरु श्री गुरु ग्रंथ साहिब जी की हाजरी विच सज के सत्कारयोग भाई साहब जी दे पासों सतगुरु जी की पवित्र बाणी का कीर्तन सरवण कर रहे सी। भावें कि बार मीह पै रहा है पर जिन्हां दे अंदर प्याओ प्यार है चाओ है वह मीह दे विच भी आ के सतगुरु जी की हाजरी विच सज गए हैं। झखड़ झांगी मीहों वरसै ਭੀਗੁਰ ਦੇਖਣ ਜਾਈ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਦੇ ਜਿਸ ਤਰ੍ਹਾਂ ਮਨੁੱਖ ਪਾਣੀ ਤੋਂ ਬਗੈਰ ਉਹਦਾ ਜੀਵਨ ਕੋਈ ਨਹੀਂ ਅਜੇ ਕਿ ਭੁੱਖਾ ਮਨੁੱਖ ਗੁਜ਼ਾਰਾ ਕਰ ਸਕਦਾ ਪਰ ਸਾਧ ਸੰਗਤ ਜੀ ਜੇ ਜਲ ਹੀ ਨਾ ਮਿਲੇ ਪਾਣੀ ਨਾ ਮਿਲੇ ਤਾਂ ਬਹੁਤਾ ਸਮਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ ਜੀ। ਬਸ ਇਸੇ ਤਰ੍ਹਾਂ ਸਤਿਗੁਰੂ ਜੀ ਬਾਣੀ ਵਿੱਚ ਸਿੱਖ ਦੀ ਵੀ ਅਵਸਥਾ ਦੱਸਦੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਝੱਖੜ ਝਾਂਗੇ ਮੀਹੋਂ ਵਰਸੈ ਭੀਗੁਰ ਦੇਖਣ ਜਾਈ ਝੱਖੜ ਵੀ ਚੱਲ ਰਹੇ ਹੋਣ ਇੱਕ ਤਾਂ ਮੀਂਹ ਪੈਣਾ ਸਾਧ ਸੰਗਤ ਜੀ ਆਕਾਸ਼ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗਣੀਆਂ ਪਰ ਜਦੋਂ ਝੱਖੜ ਚੱਲਦਾ ਉਦੋਂ ਪਾਣੀ ਵੀ ਬਹੁਤ ਵਰਦਾ ਤੇ ਨਾਲ ਹਨੇਰੀ ਵੀ ਬੜੀ ਚੱਲਦੀ ਹੈ। ਮਹਾਰਾਜ ਕਹਿੰਦੇ ਜਿਹੜਾ ਸਿੱਖ ਹੈ ਨਾ ਜਿਹਦੇ ਅੰਦਰ ਗੁਰੂ ਸਾਹਿਬ ਨਾਲ ਪਿਆਰ ਹੁੰਦਾ ਜਿਹੜਾ ਸਤਿਗੁਰੂ ਜੀ ਨਾਲ ਪ੍ਰੇਮ ਕਰਦਾ ਹੈ ਕਹਿਣ ਲੱਗੇ ਭਾਵੇਂ ਝੱਖੜ ਵੀ ਵਗ ਰਹੇ ਹੋਣ ਜਾਂ ਮੀਂਹ ਪੈ ਰਹੇ ਹੋਣ ਉਹਦੇ ਅੰਦਰ ਦਾ ਪਿਆਰ ਜਿਹੜਾ ਹੈ ਨਾ ਉਹਨੂੰ ਘਰ ਨਹੀਂ ਟਿਕਣ ਦਿੰਦਾ ਜੀ। ਉਹ ਵਗ ਰਹੇ ਮੀਂਹ ਵਿੱਚ ਵਗ ਰਹੇ ਝੱਖੜ ਵਿੱਚ ਪੈਂਦੇ ਹੋਏ ਮੀਂਹ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਸਤਿਗੁਰੂ ਦੀ ਹਾਜ਼ਰੀ ਵਿੱਚ ਆ ਕੇ ਬਹਿ ਜਾਂਦਾ ਜੀ। ਸਤਿਗੁਰੂ ਜੀ ਨੇ ਕਿਰਪਾ ਕੀਤੀ ਦਇਆ ਕੀਤੀ ਆਪ ਜਿਤਨੇ ਵੀ ਮਾਈ ਭਾਈ ਪਹਿਲਾਂ ਹੀ ਆ ਕੇ ਸੱਜ ਗਏ ਹੋ ਭਾਵੇਂ ਗਿਣਤੀ ਬਹੁਤੀ ਨਹੀਂ ਪਰ ਭਾਗਾਂ ਵਾਲੇ ਹੋ ਸਤਿਗੁਰੂ ਨੇ ਤੁਹਾਨੂੰ ਉੱਦਮ ਬਖਸ਼ਿਸ਼ ਕੀਤਾ ਐਸੇ ਮੌਸਮ ਵਿੱਚ ਵੀ ਆਪ ਜੀ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਆ ਕੇ ਸਾਧ ਸੰਗਤ ਜੀ ਵਿਦਵਾਨ ਬਹੁਤ ਕੁਝ ਲਿਖਦੇ ਜੋਗੀ ਅੱਲਾ ਯਾਰ ਖਾਂ ਇਹ ਗੱਲ ਲਿਖਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕੰਮ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਜਿਤਨੀ ਵੀ ਤਾਰੀਫ ਹੋਵੇ ਉਹ ਘੱਟ ਹੈ। ਇੱਥੋਂ ਤੱਕ ਕਹਿਣ ਲੱਗੇ ਮੇਰੀ ਹੱਥ ਵਿੱਚ ਜਿਹੜੀ ਕਲਮ ਹੈ ਨਾ ਮੈਂ ਉਸ ਕਲਮ ਨੂੰ ਕਹਿੰਦਾ ਕਿ ਲਿਖ ਦੇ ਕਾਗਜ਼ ਦੀ ਹਿੱਕ ਉੱਤੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਰਗਾ ਸਾਨੀ ਕੋਈ ਇਸ ਧਰਤੀ 'ਤੇ ਨਹੀਂ। ਆਓ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਪਣੇ ਜੀਵਨ 'ਚ ਚੋਜਾਂ ਪ੍ਰਿਅੰਤ ਜਿਹੜੀ ਪਹਿਲੀ ਜੰਗ ਕੀਤੀ ਉਸ ਪਹਿਲੀ ਜੰਗ ਦਾ ਪ੍ਰਸੰਗ ਆਪ ਜੀ ਪਿਆਰ ਦੇ ਨਾਲ ਕਈ ਦਿਨਾਂ ਤੋਂ ਸਰਵਣ ਕਰ ਰਹੇ ਹੋ। ਆਓ ਸਤਿਗੁਰੂ ਜੀ ਦੇ ਚਰਨਾਂ ਦਾ ਧਰੋ ਧਿਆਨ ਕਲਗੀਆਂ ਵਾਲੇ ਸਤਿਗੁਰੂ ਜੀ ਦੇ ਨੇਤਰ ਬੰਦ ਕਰਕੇ ਕਰੋ ਦਰਸ਼ਨ ਤੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਦੀ ਧਰਤੀ ਤੋਂ ਜਕਾਰੇ ਲਾਉਂਦੇ ਨਗਾਰੇ ਵਜਾਉਂਦੇ ਸਤਿਗੁਰੂ ਭੰਗਾਣੀ ਦੇ ਮੈਦਾਨ ਵਿੱਚ ਪਹੁੰਚੇ ਹਨ। ਜਦੋਂ ਸਤਿਗੁਰੂ ਭੰਗਾਣੀ ਦੇ ਮੈਦਾਨ ਵਿੱਚ ਪਹੁੰਚੇ, ਸਤਿਗੁਰੂ ਜੀ ਦੇ ਨਾਲ ਸਤਿਗੁਰੂ ਜੀ ਦੇ ਪੰਜ ਭਰਾ ਹਨ, ਸਤਿਗੁਰੂ ਜੀ ਦੇ ਮਾਮਾ ਜੀ ਹਨ। ਅਤੇ ਸਾਧ ਸੰਗਤ ਜੀ, ਪਿਛਲੇ ਦੋ ਦਿਨਾਂ ਦੇ ਪ੍ਰਸੰਗ ਵਿੱਚ ਆਪ ਜੀ ਨੇ ਸੁਣਿਆ, ਜਿੱਥੇ ਇੱਕ ਪਾਸੇ ਪਹਾੜੀਆਂ ਦੀ ਫੌਜ ਹੈ, ਇੱਕ ਬੰਨੇ ਸਤਿਗੁਰੂ ਜੀ ਦੀ ਫੌਜ ਹੈ, ਉੱਥੇ ਆਪਣਾ ਪਿਆਰ ਨਿਭਾਉਣ ਵਾਸਤੇ ਇੱਕ ਬਜ਼ੁਰਗ ਪੀਰ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ 700 ਮੁਰੀਦ ਲੈ ਕੇ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਨ ਜੀ। ਆਪਣੇ 4 ਪੁੱਤਰ ਲੈ ਕੇ ਹਾਜ਼ਰ ਹੋਏ। ਕੱਲ੍ਹ ਫਿਰ ਜੰਗ ਆਰੰਭ ਹੋਇਆ ਅਤੇ ਖਾਲਸਾ ਜੀ, ਆਪ ਜੀ ਨੇ ਜੰਗ ਦੀ ਕਥਾ ਸਰਵਣ ਕੀਤੀ ਜੀ। ਜਿਹੜਾ ਜੰਗ ਆਰੰਭ ਹੋਇਆ, ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਟੋਲਾ ਆਇਆ ਜਿਨ੍ਹਾਂ ਨੂੰ ਸਤਿਗੁਰੂ ਆਪ ਪਾਲਦੇ ਰਹੇ ਸਨ ਜੀ, ਜਿਨ੍ਹਾਂ ਨੂੰ ਸਤਿਗੁਰੂ ਗਰੀਬ ਨਿਵਾਜ ਜੀ ਆਪ ਤਨਖਾਹ ਦੇ ਕੇ ਆਪ ਨਿਵਾਜਦੇ ਰਹੇ। ਉਸੇ ਟੋਲੇ ਨੂੰ ਹਰੀ ਚੰਦ ਨੇ ਵੰਗਾਰਿਆ, ਭੀਖਨ ਖਾਂ ਜਿਹੜਾ ਪਠਾਣਾ ਦਾ ਮੁਖੀ ਸੀਗਾ, ਉਹਨੂੰ ਕਹਿਣ ਲੱਗਾ ਤੁਹਾਨੂੰ ਲੁੱਟ ਮਾਫ ਕੀਤੀ ਆ, ਤੁਸੀਂ ਅੱਗੇ ਹੋ ਕੇ ਜੰਗ ਲੜੋ। ਸਾਧ ਸੰਗਤ, ਭੀਖਨ ਖਾਂ ਨੇ ਇੱਕ ਵਾਰ ਵੀ ਮਨ ਵਿੱਚ ਸ਼ਰਮ ਨਹੀਂ ਕੀਤੀ ਕਿ ਮੈਂ ਉਸ ਗੁਰੂ ਸਾਹਿਬ ਜੀ ਦੇ ਨਾਲ ਜੰਗ ਕਰਨ ਚੱਲਾ ਹਾਂ ਜਿਹੜੇ ਮੈਨੂੰ ਹੀ ਪਾਲਣ ਵਾਸਤੇ, ਮੇਰੇ ਸਾਥੀਆਂ ਨੂੰ ਪਾਲਣ ਵਾਸਤੇ ਤਨਖਾਹ ਤੱਕ ਦਿੰਦੇ ਰਹੇ ਨੇ ਜੀ। ਭੀਖਣ ਸ਼ਾਹ ਨੇ ਇਸ ਤਰ੍ਹਾਂ ਦੀ ਕੋਈ ਕੀਤੀ ਨਹੀਂ। ਉੱਧਰ ਸੰਗੋ ਸ਼ਾਹ ਜੀ ਜੰਗ ਦੇ ਮੈਦਾਨ ਵਿੱਚ ਰਣਤੱਤੇ ਦੇ ਵਿੱਚ ਦੁਸ਼ਮਣਾਂ ਦੇ ਆਹੂ ਲਾ ਰਹੇ ਨੇ, ਕਿਤੇ ਤੀਰ ਚੱਲ ਰਹੇ ਨੇ ਅਤੇ ਕਿਤੇ ਤੜ ਤੜ ਦੀ ਆਵਾਜ਼ ਆਉਂਦੀ ਹੈ ਗੋਲੀਆਂ ਚੱਲਣ ਦੀ ਜੀ। ਲੋਥਾਂ ਡਿੱਗਦੀਆਂ ਨੇ ਅਤੇ ਸਾਧ ਸੰਗਤ ਦੂਜੇ ਪਾਸੇ, ਜਦੋਂ ਭੀਖਣ ਖਾਂ ਪਠਾਣਾਂ ਦੀ ਇੱਕ ਟੋਲੀ ਲੈ ਕੇ ਜੰਗ ਦੇ ਮੈਦਾਨ ਵਿੱਚ ਆਇਆ ਅਤੇ ਆਪ ਜੀ ਨੇ ਸਰਵਣ ਕੀਤਾ, ਉਹ ਤੇ ਕਹਿੰਦੇ ਸਨ ਸਤਿਗੁਰੂ ਦੀ ਫੌਜ ਗਵਾਰਾਂ ਦੀ ਫੌਜ ਹੈ, ਇਹਨਾਂ ਨੂੰ ਕੋਈ ਸ਼ਸਤਰ ਚਲਾਉਣ ਦਾ ਅਭਿਆਸ ਨਹੀਂ ਹੈਗਾ। ਪਰ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਸਾਧ ਸੰਗਤ ਸਤਿਗੁਰੂ ਜੰਗ ਦੇ ਮੈਦਾਨ ਵਿੱਚ ਵੀ ਹੋਣ, ਪਰ ਸਤਿਗੁਰੂ ਸਤਿਗੁਰੂ ਹੀ ਹਨ ਜੀ। ਮਹਾਰਾਜ ਉੱਥੇ ਵੀ ਰਹਿਮਤਾਂ ਕਰਨ ਵਾਲੇ ਨੇ। ਸਤਿਗੁਰੂ ਜੀ ਦੇ ਪਾਸ ਖਲੋਤਾ ਗੁਰੂ ਘਰ ਦੀਆਂ ਮੱਝਾਂ ਪਾਲਣ ਵਾਲਾ ਗੁਰੂ ਕਾ ਸਿੱਖ ਭਾਈ ਲਾਲ ਚੰਦ, ਮਾਨੋ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਜੀ। ਲਾਲ ਚੰਦ ਜੀ ਸਤਿਗੁਰੂ ਜੀ ਨੂੰ ਕਹਿਣ ਲੱਗੇ, ਸਤਿਗੁਰੂ ਭਾਵੇਂ ਮੱਝਾਂ ਪਾਲਦਾ ਹਾਂ ਪਰ ਕਿਤੇ ਕਿਤੇ ਤੁਹਾਡੀ ਕਿਰਪਾ ਦੇ ਨਾਲ ਸ਼ਸਤਰਾਂ ਦਾ ਵੀ ਅਭਿਆਸ ਕਰਨ ਦਾ ਸਮਾਂ ਮਿਲਦਾ ਹੈ। ਆਪ ਕਿਰਪਾ ਕਰੋ, ਰਣਤੱਤੇ ਵਿੱਚ ਜਾਣ ਦੀ ਮੈਨੂੰ ਇਜਾਜ਼ਤ ਦਿਓ। ਸਤਿਗੁਰੂ ਗਰੀਬ ਨਿਵਾਜ ਪ੍ਰਸੰਨ ਹੋਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਾ ਭਾਈ ਤੂੰ ਵੀ ਆਪਣੀ ਇੱਛਾ ਪੂਰੀ ਕਰ ਲੈ। ਲਾਲ ਚੰਦ ਗੁਰੂ ਘਰ ਦੀਆਂ ਮੱਝਾਂ ਪਾਲਣ ਵਾਲਾ ਆਮ ਜਿਹਾ ਸਾਧ ਸੰਗਤ ਜੀ, ਇਹ ਕੰਮ ਗਵਾਲਿਆਂ ਦਾ ਹੁੰਦਾ ਪਰ ਇਹ ਆਮ ਜਿਹਾ ਸਿੱਖ ਇੱਕਦਮ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹਨੇ ਸੂਰਮਿਆਂ ਵਾਲਾ ਰੂਪ ਧਾਰਨ ਕਰ ਲਿਆ ਜੀ। ਸਰੀਰ ਲਾਲ ਹੋ ਗਿਆ, ਸੂਰਮਤਾਈ ਵਿੱਚ ਆ ਗਿਆ, ਵੀਰ ਰਸ ਵਿੱਚ ਆ ਗਿਆ। ਜਿੱਥੇ ਸੰਗੋ ਸ਼ਾਹ ਜੀ ਜੰਗ ਕਰ ਰਹੇ ਸਨ, ਜਿੱਥੇ ਪਠਾਣ ਪੂਰੀ ਮਾਰੋ ਮਾਰ ਕਰ ਰਹੇ ਨੇ, ਉੱਥੇ ਜਾ ਕੇ ਜਦੋਂ ਲਾਲ ਚੰਦ ਨੇ ਤੀਰ ਚਲਾਏ, ਮਾਨੋ ਲੋਹੇ ਦੀ ਧਾਰਾ ਹੀ ਇਹਨੇ ਚਲਾ ਦਿੱਤੀ ਹੋਵੇ ਜੀ। ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਜਦੋਂ ਤੀਰ ਚੱਲਦੇ ਸਨ ਅਤੇ ਅੱਖ ਨਹੀਂ ਸੀ ਟਿਕਦੀ ਤੀਰਾਂ 'ਤੇ, ਛੂਕਦੇ ਹੋਏ ਮਾਨੋ ਸੱਪਾਂ ਨੂੰ ਪਰ ਲੱਗ ਗਏ ਹੋਣ ਜੀ, ਅਤੇ ਸੱਪ ਉੱਡਦੇ ਹੋਏ ਜਾ ਰਹੇ ਹੋਣ ਜੀ। ਅਤੇ ਦੂਜੇ ਪਾਸੇ ਆਪ ਜੀ ਨੇ ਸਰਵਣ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਛੋਟਾ ਭਾਈ ਜਿਹਦਾ ਨਾਮ ਮਾਰੀ ਚੰਦ ਹੈ, ਉਹ ਦੁਸ਼ਮਣਾਂ ਦੇ ਘੇਰੇ ਵਿੱਚ ਫਸ ਚੁੱਕੇ ਸਨ। ਜਦੋਂ ਦੁਸ਼ਮਣਾਂ ਦੇ ਵੈਰੀਆਂ ਦੇ ਘੇਰੇ ਵਿੱਚ ਫਸ ਗਏ, ਪਰ ਸਾਰ ਸੰਗਤ ਸਰੀਰ ਇੰਨਾ ਫੁਰਤੀਲਾ ਸੀਗਾ, ਵਹਿੰਦਿਆਂ ਵਹਿੰਦਿਆਂ ਦੋ ਤਿੰਨ ਪਠਾਣਾਂ ਅਤੇ ਦੋ ਤਿੰਨ ਪਹਾੜੀਆਂ ਨੂੰ ਕੱਟ ਸੁੱਟਦੇ ਸਨ ਜੀ। ਵਹਿੰਦਿਆਂ ਵਹਿੰਦਿਆਂ ਹੀ ਛੇਤੀ ਦੇ ਨਾਲ ਉਹਨਾਂ ਨੇ ਦੋ ਤਿੰਨ ਪਹਾੜੀਆਂ ਨੂੰ ਕੱਟ ਸੁੱਟਣਾ ਜੀ, ਦੋ ਤਿੰਨ ਪਠਾਣਾਂ ਨੂੰ ਕੱਟ ਸੁੱਟਣਾ। ਸੰਗੋ ਸ਼ਾਹ ਜੀ ਨੇ ਜਦੋਂ ਵੇਖਿਆ ਵੀ ਮੇਰਾ ਭਰਾਤਾ ਮਾੜੀ ਚੰਦ ਉਹ ਫਸ ਚੁੱਕੇ ਨੇ, ਅਤੇ ਫਿਰ ਆਪ ਜੀ ਨੇ ਸਰਵਣ ਕੀਤਾ ਕਿ ਸੰਗੋ ਸ਼ਾਹ ਜੀ ਹੋਣਾ ਚਲਾਏ ਤੀਰ, ਭਰਾਤਾ ਦੀ ਕੀਤੀ ਸਹਾਇਤਾ, ਮਾਰੀ ਚੰਦ ਜੀ ਦਾ ਜਿਹੜਾ ਘੋੜਾ ਸੀਗਾ ਉਹਨੂੰ ਤੀਰ ਵੱਜ ਚੁੱਕੇ ਸਨ ਜੀ। ਪਰ ਘੋੜੇ ਵੀ ਬੜੇ ਜੰਗ ਵਿੱਚ ਭਰਾਵਾਂ ਤੋਂ ਵੱਧ ਸਾਥ ਨਿਭਾਉਂਦੇ ਸਨ ਜੀ। ਜੇ ਘੋੜਾ ਡਿੱਗ ਜਾਵੇ ਤਾਂ ਸਮਝ ਲਓ ਕਿ ਜਿਹੜਾ ਯੋਧਾ ਹੈ ਨਾ ਉਹ ਅੱਧਾ ਹਾਰ ਗਿਆ ਜੀ। ਕਿਉਂਕਿ ਇੱਕ ਥਾਂ ਤੋਂ ਖਲੋਣਾ ਅਤੇ ਸਾਧ ਸੰਗਤ ਜੀ ਉੱਥੇ ਖਲੋ ਕੇ ਜੰਗ ਕਰਨਾ ਔਖਾ ਹੋ ਜਾਂਦਾ ਹੈ। ਘੋੜੇ 'ਤੇ ਰਹਿੰਦਿਆਂ ਨਾਲ ਨਾਲ ਘੋੜਸਵਾਰੀ ਕਰਦਿਆਂ ਬੰਦਾ ਚੱਲਦਾ ਚੱਲਦਾ ਹੀ ਕਈਆਂ ਦੀਆਂ ਗਰਦਨਾਂ ਘੱਟ ਸੁੱਟਦਾ ਹੈ ਜੀ। ਜੇ ਘੋੜਾ ਡਿੱਗ ਜਾਏ ਨਾ ਤਾਂ ਸਮਝ ਲਓ ਵੀ ਯੋਧਾ ਅੱਧਾ ਹਾਰ ਗਿਆ ਜੀ। ਮਾਰੀ ਚੰਦ ਜੀ ਦਾ ਘੋੜਾ ਜਿਹੜਾ ਸੀ ਉਹਨੇ ਵੀ ਸਾਥ ਨਹੀਂ ਛੱਡਿਆ ਅਤੇ ਸਾਧ ਸੰਗਤ ਜੀ ਸੰਗੋ ਸ਼ਾਹ ਜੀ ਨੇ ਮਾੜੀ ਚੰਦ ਨੂੰ ਆਜ਼ਾਦ ਕਰਵਾਉਣ ਵਾਸਤੇ ਤੀਰ ਚਲਾਏ ਅਤੇ ਜਿਹੜੇ ਪਠਾਣਾਂ ਦੀ ਟੋਲੀ ਇੱਕ ਆਈ ਸੀ ਨਾ ਜੀ ਉਸ ਪਠਾਣਾਂ ਦੀ ਟੋਲੀ ਦਾ ਨਾਸ਼ ਕਰ ਦਿੱਤਾ ਸਾਰੀ ਦੀ ਸਾਰੀ ਦਾ ਜੀ। ਇਹ ਜੰਗ ਦੀ ਪਹਿਲੀ ਜਿੱਤ ਸੀਗੀ ਜਿਹੜੀ ਕੱਲ੍ਹ ਆਪ ਜੀ ਨੇ ਸਰਵਣ ਕੀਤੀ। ਦੂਜੇ ਪਾਸੇ ਪਹਾੜੀ ਜਿਹੜੀ ਛੇੜ ਚੁੱਕੀ ਆਏ ਸਨ ਨਾ ਆਸੇ ਪਾਸੇ ਡਾਂਗਾਂ ਸੋਟੇ ਲੈ ਕੇ ਆਏ ਜਿਹੜੇ ਆਮ ਜਿਹੇ ਲੋਕ ਸਨ ਉਹਨਾਂ ਦੇ ਸਮੂਹ ਨੂੰ ਛੇੜ ਕਹਿੰਦੇ ਨੇ ਉਹ ਛੇੜ ਚੁੱਕੀ ਆਏ ਜੰਗ ਦੇ ਮੈਦਾਨ ਵਿੱਚ। ਸਤਿਗੁਰੂ ਖਲੋਤੇ ਸਾਰਾ ਕੁਝ ਵੇਖ ਰਹੇ। ਪੀਰ ਬੁੱਧੂ ਸ਼ਾਹ ਜੀ ਆਪਣੇ ਚੇਲਿਆਂ ਸਮੇਤ ਆਪਣੇ ਬੱਚਿਆਂ ਦੇ ਸਮੇਤ ਆਪਣੇ ਪੁੱਤਰਾਂ ਦੇ ਸਮੇਤ ਉਸ ਛੇੜ ਨੂੰ ਅੱਗੇ ਨਹੀਂ ਵਧਣ ਦੇ ਰਹੇ। ਖਲੋਤੇ ਜੰਗ ਕਰ ਰਹੇ ਨੇ। ਪੀਰ ਬੁੱਧੂ ਸ਼ਾਹ ਜੀ ਨੇ ਬਜ਼ੁਰਗੀ ਵਿੱਚ ਜਦੋਂ ਤੀਰ ਚਲਾਏ ਅਤੇ ਸਾਧ ਸੰਗਤ ਜੀ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਬਹੁਤ ਸਾਰੇ ਪਹਾੜੀਏ ਇੱਕਦਮ ਐਂ ਡਿੱਗਦੇ ਸਨ ਜਿਵੇਂ ਰੁੱਖ ਕੱਟ ਦਿਓ ਅਤੇ ਰੁੱਖ ਧੜ ਕਰਦਾ ਧਰਤੀ 'ਤੇ ਡਿੱਗ ਜਾਂਦਾ ਹੈ ਜੀ। ਇੱਕਦਮ ਸਵਾ ਹੀ ਦਿੱਤੇ ਜੀ ਉਹਨਾਂ ਨੇ ਜੀ ਸਾਰੇ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਸਾਧ ਸੰਗਤ ਜੀ ਉਹ ਬੜੇ ਪਿਆਰ ਦੇ ਨਾਲ ਆਪ ਜੀ ਸਰਵਣ ਕਰੋ। ਇੱਕੋ ਵਾਰ ਬਹੁਤ ਸਾਰੇ ਪਹਾੜੀਏ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਤੀਰਾਂ ਨਾਲ ਆਪਣੇ ਗੋਲੀਆਂ ਦੇ ਨਾਲ ਲੰਮੇ ਹੀ ਪਾ ਦਿੱਤੇ ਜੀ। ਲੱਭਦਾ ਹੀ ਕੋਈ ਨਹੀਂ ਜੀ ਉੱਥੇ। ਪਰ ਸਾਧ ਸੰਗਤ ਪਿੱਛੋਂ ਫੌਜ ਬਹੁਤ ਭੇਜੀ ਜਾ ਰਹੀ ਹੈ। ਮਹਾਰਾਜ ਸਤਿਗੁਰੂ ਕਲਗੀਧਰ ਦਸਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ 'ਤੇ ਬੈਠੇ ਸਭ ਕੁਝ ਵੇਖ ਰਹੇ ਨੇ। ਅਤੇ ਗੁਰਮੁਖੋ ਸਤਿਗੁਰੂ ਸਭ ਕੁਝ ਵੇਖਦਿਆਂ ਵੇਖਦਿਆਂ ਜੰਗ ਲੜਨ ਵਾਲਿਆਂ ਦੇ ਉੱਤੇ ਕਿਰਪਾ ਕਰੀ ਜਾ ਰਹੇ ਨੇ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਗੋਲੀਆਂ ਦੀ ਵਰਸ਼ਾ ਹੋ ਰਹੀ ਹੈ ਅਤੇ ਮਾਨੋ ਹੁਣੇ ਬੱਦਲਾਂ ਦੀ ਆਵਾਜ਼ ਆ ਰਹੀ ਸੀ ਬਾਹਰ। ਤੁਸੀਂ ਆਪਣੇ ਆਪਣੇ ਘਰਾਂ ਵਿੱਚ ਸੁਣੇ ਹੋਣਗੇ ਕਿ ਉਹ ਜਦੋਂ ਬੱਦਲਾਂ ਦੀ ਆਵਾਜ਼ ਆਉਂਦੀ ਹੈ ਅਤੇ ਉਹ ਕਿਸ ਤਰ੍ਹਾਂ ਦੀ ਭਿਆਨਕ ਆਵਾਜ਼ ਹੁੰਦੀ ਹੈ। ਇਸ ਤਰ੍ਹਾਂ ਦੀਆਂ ਭਿਆਨਕ ਆਵਾਜ਼ਾਂ ਜੰਗ ਦੇ ਮੈਦਾਨ ਵਿੱਚੋਂ ਆ ਰਹੀਆਂ ਨੇ। ਆਪਾਂ ਜਾਪ ਸਾਹਿਬ ਵਿੱਚ ਸਾਧ ਸੰਗਤ ਦੀ ਪਾਠ ਪੜ੍ਹਦੇ ਹਾਂ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ। ਵਾਹਿਗੁਰੂ ਜੀ ਤੁਹਾਡੇ ਕਲੇ ਵਾਲੇ ਰੂਪ ਨੂੰ ਵੀ ਨਮਸਕਾਰ ਹੈ ਅਤੇ ਤੁਹਾਡੇ ਸ਼ਾਂਤ ਸਰੂਪ ਨੂੰ ਵੀ ਨਮਸਕਾਰ ਹੈ। ਦਸਵੇਂ ਪਾਤਸ਼ਾਹ ਗਰੀਬ ਨਵਾਜ ਮਾਨੋ ਜੰਗ ਦੇ ਮੈਦਾਨ ਦੇ ਵਿੱਚ ਖਲੋ ਕੇ ਕਲੇ ਸਾਹਮਣੇ ਆਈ ਹੋਵੇ ਅਤੇ ਸਤਿਗੁਰੂ ਵੰਗਾਰ ਕੇ ਉਹਦਾ ਵੀ ਭਲਾ ਕਰ ਰਹੇ ਹੋਣ। ਅਤੇ ਜੇ ਪਾਉਂਟਾ ਸਾਹਿਬ ਤੁਸੀਂ ਸਰਵਣ ਕੀਤਾ ਬੜਾ ਬੜਾ ਲੰਮਾ ਸਮਾਂ ਬੈਠ ਕੇ ਸਤਿਗੁਰੂ ਤੂੰ ਹੀ ਜਪਦੇ ਰਹੇ ਜੀ। ਇੱਕ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਵਿੱਚ ਕਈ ਪ੍ਰਕਾਰ ਦੇ ਰੂਪ ਵੇਖਣ ਨੂੰ ਮਿਲਦੇ ਜੀ। ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ। ਹੁਣ ਆਓ ਦੂਜੇ ਪਾਸੇ ਜੰਗ ਦੇ ਮੈਦਾਨ ਵਿੱਚ ਕੀ ਹੋ ਰਿਹਾ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੰਗਤ ਗੱਜ ਕੇ ਆਖੋ ਜੀ ਸਤਨਾਮ। ਫੇਰ ਆਖੋ ਜੀ
ਵਾਹਿਗੁਰੂ ਸਾਹਿਬ ਜੀ। ਛੇਤ ਸ਼੍ਰੋਣਤ ਬਿਥਿਓ ਰੰਗ ਲਾਲ।
ਭਾਈ ਸੰਤੋਖ ਸਿੰਘ ਜੀ ਲਿਖਦੇ ਸਾਧ ਸੰਗਤ ਸੂਰਮਿਆਂ ਨੇ ਸੂਰਮ ਗਤੀ ਦੇ ਨਾਲ ਜਦੋਂ ਦੁਸ਼ਟਾਂ ਦਾ ਪਾਪੀਆਂ ਦਾ ਨਾਸ਼ ਕੀਤਾ ਧਰਤੀ ਤੇ ਪਾਪੀਆਂ ਦਾ ਖੂਨ ਡੁੱਲਿਆ। ਕਹਿਣ ਲੱਗੇ ਧਰਤੀ ਖੂਨ ਦੇ ਨਾਲ ਲਾਲ ਹੋ ਗਈ ਹੈ।
ਬਹੁ ਮਰੇ ਹੇਰ ਗਿਰਜਾ ਵਿਸਾਲ।
ਕਹਿਣ ਲੱਗੇ ਆਕਾਸ਼ ਦੇ ਵਿੱਚ ਗਿਰਜਾਂ ਉੱਡ ਰਹੀਆਂ ਨੇ ਇੱਧਰ ਉੱਧਰ ਤੁਰੀਆਂ ਫਿਰਦੀਆਂ ਨੇ ਦੁਸ਼ਮਣਾਂ ਦੇ ਸਰੀਰਾਂ ਦਾ ਮਾਸ ਖਾਣ ਵਾਸਤੇ
ਭਰਮੀ ਅਨੇਕ ਨਭ ਆਏ ਆਏ
ਹਾਂਜੀ
ਗਨ ਰਟੈ ਨਾਦ ਪਲ ਖਾਏ ਖਾਏ
ਕਹਿ ਲੱਗੇ ਇਧਰ ਉਧਰ ਆਕਾਸ਼ ਵਿੱਚ ਗਿਰਜਾਂ ਉੱਡਦੀਆਂ ਹਨ ਮਾਸ ਖਾ ਕੇ ਉੱਚੀ ਉੱਚੀ ਉਹ ਵੀ ਚੀਕਾਂ ਮਾਰ ਰਹੀਆਂ ਨੇ ਮਾਨੋ ਇੱਕ ਪ੍ਰਕਾਰ ਨਾਲ ਖੁਸ਼ ਹੋਣ ਵੀ ਦਸਵੇਂ ਪਾਤਸ਼ਾਹ ਤੁਸੀਂ ਇਹਨਾਂ ਵੈਰੀਆਂ ਦਾ ਨਾਸ ਕਰ ਰਹੇ ਹੋ ਸਾਨੂੰ ਵੀ ਪੇਟ ਭਰ ਕੇ ਖਾਣਾ ਮਿਲ ਰਿਹਾ ਹੈ ਹਾਂਜੀ
ਗਿਰ ਲੋਕਨ ਕੀ ਹੇਲਾ ਕਰਾਲ
ਪਹਾੜੀ ਲੋਕਾਂ ਨੇ ਹੁਣ ਪੀਰ ਜੀ ਨੂੰ ਵੇਖ ਕੇ ਪੀਰ ਜੀ ਦੇ ਚੇਲਿਆਂ ਨੂੰ ਵੇਖ ਕੇ ਬਹੁਤ ਵੱਡਾ ਹਮਲਾ ਪੀਰ ਜੀ ਦੇ ਸਰੀਰ ਦੇ ਉੱਤੇ ਕੀਤਾ ਪੀਰ ਜੀ ਦੇ ਚੇਲਿਆਂ ਦੇ ਉੱਤੇ ਕੀਤਾ ਪੀਰ ਜੀ ਦੇ ਬੱਚਿਆਂ ਦੇ ਉੱਤੇ ਕੀਤਾ
ਰੁਪ ਰਹਿਓ ਸ਼ਾਹ ਬੁੱਧੂ ਵਿਸਾਲ
ਪਰ ਸਾਧ ਸੰਗਤ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਭਾਵੇਂ ਪੀਰ ਬੁੱਧੂ ਸ਼ਾਹ ਜੀ ਬਜ਼ੁਰਗ ਹਨ ਪਰ ਪੀਰ ਜੀ ਨੇ ਜਿਹੜੀ ਬੰਦਗੀ ਕੀਤੀ ਹੈ ਨਾ ਉਹ ਬੰਦਗੀ ਦੀ ਤਾਕਤ ਵੀ ਪੀਰ ਜੀ ਦੇ ਨਾਲ ਚੱਲ ਰਹੀ ਹੈ ਜੀ ਭਾਈ ਸਾਹਿਬ ਲਿਖਦੇ ਕਹਿਣ ਲੱਗੇ ਹਮਲਾ ਤੇ ਬਹੁਤ ਵੱਡਾ ਹੋ ਗਿਆ ਪਰ ਪੀਰ ਜੀ ਵੀ ਐ ਖੰਭੇ ਦੀ ਤਰ੍ਹਾਂ ਅੜ ਕੇ ਖਲੋ ਗਏ ਜੰਗ ਦੇ ਮੈਦਾਨ ਵਿੱਚ
ਸਭ ਲੀਨ ਝਾਲ ਪੱਗ ਨਾਹ ਹਾਲ
ਭਾਈ ਸਾਹਿਬ ਲਿਖਦੇ ਕਹਿਣ ਲੱਗੇ ਉਸ ਵਿਕਰਾਲ ਹੱਲੇ ਨੂੰ ਜਿਹੜਾ ਇੱਕਦਮ ਪਹਾੜੀ ਮਨੁੱਖਾਂ ਨੇ ਪੀਰ ਜੀ ਦੇ ਉੱਤੇ ਕੀਤਾ ਪੀਰ ਜੀ ਨੇ ਆਪਣੇ ਸਾਰਾ ਹੀ ਹਮਲਾ ਉਹ ਸਰੀਰ ਉੱਤੇ ਝੱਲ ਲਿਆ
ਸਭ ਲੈ ਮੁਰੀਦ ਪਰਹਾਰ ਡਾਲ
ਆਪਣੇ ਸਾਰੇ ਮੁਰੀਦਾਂ ਨੂੰ ਆਖਿਆ ਵਾਰ ਕਰੋ ਪਰ ਇਹਨਾਂ ਦੇ ਵਿੱਚੋਂ ਇੱਕ ਵੀ ਪਹਾੜੀ ਸਾਡੇ ਸਤਿਗੁਰੂ ਤੱਕ ਨਹੀਂ ਪਹੁੰਚਣਾ ਚਾਹੀਦਾ
ਬਹੁ ਹਤੇ ਛਤਰ ਲੈ ਜੰਗ ਤੋਲ
ਬਹੁਤ ਵੈਰੀਆਂ ਨੂੰ ਮਾਰ ਕੇ ਤੇ ਸਾਧ ਸੰਗਤ ਜੀ ਪੀਰ ਜੀ ਹੁਣ ਜੰਗ ਦਾ ਅੰਦਾਜ਼ਾ ਲਾ ਰਹੇ ਹਨ ਕਿੰਨੇ ਕੁ ਸੂਰਮੇ ਹੋਰ ਬਚ ਗਏ ਹਨ
ਕਰ ਹਲਾ ਹੂਲ ਬਹਰੋਲ ਝੋਲ
ਤੇ ਬਸ ਪੀਰ ਜੀ ਬਾਰ ਬਾਰ ਇੱਕ ਗੱਲ ਕਹਿੰਦੇ ਨੇ ਭਾਈ ਹੱਲਾ ਕਰ ਦਿਓ ਰੋਲ ਝੋਲ ਕਰ ਦਿਓ ਪਰ ਇਹ ਦੁਸ਼ਟ ਸਾਡੇ ਸਤਿਗੁਰੂ ਤੱਕ ਨਹੀਂ ਪਹੁੰਚਣੇ ਚਾਹੀਦੇ ਕਿਸੇ ਵੀ ਤਰੀਕੇ ਨਾਲ ਹਾਂਜੀ
ਸੁਤ ਚਤਰ ਪੀਰ ਲੈ ਧਾਏ ਜਾਏ
ਬਸ ਪੀਰ ਜੀ ਨੇ ਇਹ ਨਹੀਂ ਆਪਣੇ ਪੁੱਤਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਪਿੱਛੇ ਹੋ ਜਾਓ ਸਭ ਤੋਂ ਅੱਗੇ ਆਪਣੇ ਪੁੱਤਰ ਲਾਏ ਨੇ ਪੀਰ ਜੀ ਨੇ ਜੀ ਆਓ ਭਾਈ ਸੇਵਾ ਕਰਨ ਦਾ ਮੌਕਾ ਜੇ ਹੁਣ ਸਰੀਰ ਲੇਖੇ ਲੱਗ ਗਿਆ ਤੇ ਸਦਾ ਵਾਸਤੇ ਪ੍ਰਵਾਨ ਹੋ ਜਾਵਾਂਗੇ ਹਾਂਜੀ
ਗੁਲਕਾਨ ਬ੍ਰਿੰਦ ਬਰਖਾ ਕਰਾਏ
ਪੀਰ ਜੀ ਤੇ ਪੀਰ ਜੀ ਦੇ ਬੱਚੇ ਗੋਲੀਆਂ ਚਲਾ ਰਹੇ ਨੇ ਤੀਰ ਚਲਾ ਰਹੇ ਹਨ
ਤਬ ਝਟਾ ਪਟ ਗਿਰ ਪਰੇ ਸੂਰ
ਇਕਦਮ ਇੰਨੀਆਂ ਕੁ ਗੋਲੀਆਂ ਚਲਾਈਆਂ ਇੰਨੇ ਕੁ ਤੀਰ ਚਲਾਏ ਉਹ ਜਿਹੜੀ ਛੇੜ ਸੀ ਨਾ ਉਹ ਸਾਰੀ ਮਾਨੋ ਪੀਰ ਜੀ ਤੇ ਪੀਰ ਜੀ ਦੇ ਬੱਚੇ ਤੇ ਚੇਲਿਆਂ ਨੇ ਸਵਾ ਦਿੱਤੀ ਹੋਵੇ
ਬਹੁ ਮਰੇ ਪਹਾੜੀ ਮਿਲੇ ਧੂਰ
ਬਹੁਤ ਪਹਾੜੀਏ ਮਰ ਕੇ ਧੂੜ ਵਿੱਚ ਮਿਲਾ ਦਿੱਤੇ ਪੀਰ ਜੀ ਨੇ
ਸਤਿਗੁਰੂ ਦਿਖਾਵਨ ਕੇਰ ਹੇਤ
ਪਰ ਇਹ ਸਾਰਾ ਕੁਝ ਕਿਉਂ ਕਿਤੇ ਸਤਿਗੁਰੂ ਮੇਰੇ ਵੱਲ ਦ੍ਰਿਸ਼ਟੀ ਪਾ ਦੇਣ ਜੀ ਗੱਜ ਕੇ ਆਖੋ
ਵਾਹ
ਕਮਾਲ ਦੀ ਗੱਲ ਇਹ ਹੈ ਪੀਰ ਜੀ ਦੇ ਅੰਦਰ ਵੀਰ ਰਸ ਵੀ ਪੂਰਾ ਹੈ ਪਰ ਪੀਰ ਜੀ ਦੇ ਅੰਦਰ ਭਾਵਨਾ ਵੀ ਪੂਰੀ ਹੈ ਸਾਰਾ ਕੁਝ ਕਰ ਰਹੇ ਨੇ ਪਹਾੜੀਆਂ ਨੂੰ ਧੂਲ ਵਿੱਚ ਮਿਲਾ ਰਹੇ ਨੇ ਪਰ ਪੀਰ ਜੀ ਦੀ ਇਹ ਵੀ ਬੜੀ ਇੱਛਾ ਹੈ ਕਿ ਸਤਿਗੁਰੂ ਮੇਰੇ ਤੇ ਦ੍ਰਿਸ਼ਟੀ ਪਾ ਦੇਣ ਆਪਣੀ ਕਿਰਪਾ ਭਰੇ
ਬਹੁ ਕਰਿਓ ਓਜ ਰੂਪ ਜੰਗ ਖੇਤ
ਗੁਰਮੁਖੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਬਹੁਤ ਪਹਾੜੀਏ ਪੀਰ ਜੀ ਨੇ ਸਾਰੇ ਮਾਰ ਦਿੱਤੇ ਹਨ ਤੇ ਬਹੁਤ ਸ਼ਕਤੀ ਲਾ ਕੇ ਪੀਰ ਜੀ ਜੰਗ ਦੇ ਮੈਦਾਨ ਵਿੱਚ ਆੜੀ ਚੁੱਕੇ ਹਨ ਜੀ ਮਾਨੋ ਅੱਜ ਤੱਕ ਜਿਹੜੀ ਬੰਦਗੀ ਕੀਤੀ ਸੀ ਨਾ ਉਹ ਸਾਰੀ ਅੱਗੇ ਖਿਲਾਰ ਦਿੱਤੀ ਹੋਵੇ ਕਿ ਵਾਹਿਗੁਰੂ ਹੁਣ ਕਿਰਪਾ ਕਰੀ ਵਾਹਿਗੁਰੂ ਹੁਣ ਇੱਥੋਂ ਹਾਰ ਨਾ ਕਿਤੇ ਮਿਲ ਜਾਵੇ ਜੀ ਜੰਗ ਦੇ ਮੈਦਾਨ ਦੇ ਵਿੱਚ ਐ ਪੀਰ ਜੀ ਆਪਣਾ ਸਰੀਰ ਲੈ ਕੇ ਅੜ ਗਏ
ਹੁਣ ਧਾਏ ਕੀਨ ਹੇਲਾ ਕਰਾਲ
ਤੇ ਬਲਕਿ ਉਹਨਾਂ ਨੂੰ ਮਾਰ ਕੇ ਪੀਰ ਜੀ ਆਪਣੇ ਬੱਚਿਆਂ ਸਮੇਤ ਹੁਣ ਕਹਿਣ ਲੱਗੇ ਆਓ ਭੱਜ ਕੇ ਸਾਰੇ ਉਸ ਪਾਸੇ ਚੱਲੀਏ ਪੀਰ ਜੀ ਤੇ ਪੀਰ ਜੀ ਦੇ ਚੇਲੇ ਤੇ ਪੁੱਤਰ ਹੁਣ ਉਧਰ ਜਾ ਕੇ ਹਮਲਾ ਕਰ ਰਹੇ ਹਨ
ਲਰ ਮਰੇ ਮਾਰ ਕਰ ਭਟਨ ਜਾਲ
ਉਧਰ ਜਾ ਕੇ ਕਈ ਸੂਰਬੀਰ ਮਾਰ ਆਏ ਪੀਰ ਜੀ ਤੇ ਪੀਰ ਜੀ ਦੇ ਚੇਲੇ
ਕਰਵਾਰ ਨਕਾਰ ਏਕ ਵਾਰ
ਗੁਰਮੁਖੋ ਤਲਵਾਰਾਂ ਕੱਢ ਲਈਆਂ ਪੀਰ ਜੀ ਹੱਥ ਵਿੱਚ ਤਲਵਾਰ ਉਹਨਾਂ ਦੇ ਬੱਚਿਆਂ ਦੇ ਹੱਥਾਂ ਵਿੱਚ ਤਲਵਾਰ ਤੇ ਦੌੜਦੇ ਜਾ ਰਹੇ ਨੇ ਦੁਸ਼ਮਣਾਂ ਵਾਲੇ ਪਾਸੇ
ਗਿਰ ਨਰਨ ਕੰਦਤ ਵਾਰ ਵਾਰ
ਸੰਗਤ ਪਹਾੜੀ ਮਨੁੱਖਾਂ ਦੇ ਉੱਤੇ ਵਾਰ ਕਰ ਕਰਕੇ ਬਹੁਤ ਸਾਰੇ ਪਹਾੜੀ ਵਹਿੰਦਿਆਂ ਵਹਿੰਦਿਆਂ ਹੀ ਖਤਮ ਕਰ ਦਿੱਤੇ ਜੀ ਸਾਧ ਸੰਗਤ ਜੀ ਜੰਗ ਦੇ ਮੈਦਾਨ ਵਿੱਚ ਬਹੁਤਾ ਸਮਾਂ ਨਹੀਂ ਹੁੰਦਾ ਜੀ ਵੀ ਕਿਹਨੂੰ ਮਾਰਨਾ ਤੇ ਕਿਹਨੂੰ ਵੇਖਣਾ ਬਸ ਜਿਹੜਾ ਸਾਹਮਣੇ ਵੈਰੀ ਵੇਖਦਾ ਬਸ ਉਹਦਾ ਸੰਘਾਰ ਕਰ ਦੇਣਾ ਹੁੰਦਾ ਜੀ ਤੇ ਸਭ ਕੁਝ ਕਰਨਾ ਵੀ ਹੱਲੇ ਦੇ ਨਾਲ ਹੀ ਹੁੰਦਾ ਜੀ। ਹਾਂਜੀ,
ਨਹਿ ਜੰਮੇ ਪਾਏ ਚਾਲੇ ਪਲਾਏ,
ਪਹਾੜੀ ਪਹਾੜੀਆਂ ਤੇ ਪੈਰ ਨੀ ਪੀਰ ਜੀ ਨੇ ਟਿਕਣ ਦਿੱਤੇ ਜੀ। ਆਪਣੇ ਪੈਰ ਤੇ ਟਿਕਾ ਲਏ ਪਰ ਪਹਾੜੀਆਂ ਦੇ ਪੈਰ ਨੀ ਟਿਕਣ ਦਿੱਤੇ ਪੀਰ ਜੀ ਨੇ।
ਗਿਰ ਤਰਨ ਓਟ ਆਪਾ ਬਚਾਏ,
ਪਹਾੜੀਆਂ ਨੂੰ ਵਾਪਸ ਭੱਜਣਾ ਪੈ ਰਿਹਾ ਪੀਰ ਜੀ ਦੀ ਤਾਕਤ ਵੇਖ ਕੇ, ਪੀਰ ਜੀ ਦੇ ਬੱਚਿਆਂ ਦੀ ਤੇ ਚੇਲਿਆਂ ਦੀ ਤਾਕਤ ਵੇਖ ਕੇ ਜੀ। ਭਾਈ ਸਾਹਿਬ ਲਿਖਦੇ ਜਿਹੜੇ ਮੈਦਾਨ ਵਿੱਚ ਕਿਤੇ ਰੁੱਖ ਸਨ ਨਾ, ਪਹਾੜੀ ਹੁਣ ਰੁੱਖ ਤੇ ਚੜ੍ਹਨਾ ਸ਼ੁਰੂ ਹੋ ਗਏ ਜੀ। ਕਿਉਂਕਿ ਉਹਨਾਂ ਨੂੰ ਕਿਹੜੇ ਬਹੁਤੇ ਸ਼ਸਤਰ ਚਲਾਉਣੇ ਆਉਂਦੇ ਸੀ, ਡਾਂਗਾ ਸੋਟੇ ਵਾਲੇ ਹੈਗੇ ਸੀ ਜਿਹੜੀ ਛੇੜ ਸੀਗੀ ਜੀ। ਕਈ ਤੇ ਰੁੱਖਾਂ ਦੇ ਓਹਲੇ ਹੋ ਕੇ ਬਚਾ ਕਰਨ ਲੱਗ ਪਏ ਵੀ ਆਹ ਜਿਹੜਾ ਪੀਰ ਆਇਆ ਨਾ, ਇਹ ਵਿੱਚ ਬੜਾ ਡਾਢਾ ਤੁਰਿਆ ਫਿਰਦਾ, ਇਹ ਤੇ ਵਿੱਚ ਕਿਸੇ ਨੂੰ ਰਹਿਣ ਹੀ ਨਹੀਂ ਦਿੰਦਾ ਜੰਗ ਵਿੱਚ। ਹਾਂਜੀ,
ਤਬ ਪੇਖ ਗੁਲੇਰੀਆ ਨ੍ਰਿਪ ਗੋਪਾਲ,
ਐਸਾ ਸੰਗਤ ਫਤਿਹ ਸ਼ਾਹ ਨੇ ਦੂਜਾ ਰਾਜਾ ਭੇਜਿਆ ਜੀ। ਹਰੀ ਚੰਦ ਰਾਜਾ ਵੀ ਆ ਚੁੱਕਾ ਮੈਦਾਨ ਵਿੱਚ ਤੇ ਫਤਿਹ ਸ਼ਾਹ ਨੇ ਕਹਿਣ ਲੱਗਾ, ਪਹਿਲਾਂ ਤੇ ਸੰਗੋ ਸ਼ਾਹ ਆਇਆ, ਉਹਦੇ ਵਾਸਤੇ ਭੀਖਣ ਖਾਂ ਨੂੰ ਭੇਜਿਆ, ਤੇ ਹੁਣ ਗੋਪਾਲ ਗੁਲੇਰੀਏ ਨੂੰ ਕਹਿਣ ਲੱਗਾ ਹੁਣ ਤੂੰ ਜਾ। ਗੋਪਾਲ ਗੁਲੇਰੀਆ ਕੁਝ ਫੌਜਾਂ ਲੈ ਕੇ ਉਹ ਜੰਗ ਦੇ ਮੈਦਾਨ ਵਿੱਚ ਆਇਆ।
ਤਿਤ ਗਇਓ ਧਾਏ ਲੇ ਭਟਨ ਜਾਲ,
ਕੁਝ ਕੁ ਸੂਰਮੇ ਲੈ ਕੇ ਬੜਾ ਛੇਤੀ ਭੱਜਦਾ ਭੱਜਦਾ ਘੋੜਿਆਂ ਨੂੰ ਭਜਾਉਂਦਾ ਹੋਇਆ ਸਤਸੰਗਤ ਜੀ ਉਹ ਜੰਗ ਦੇ ਮੈਦਾਨ ਵਿੱਚ ਆਇਆ।
ਗੁਲਕਾਨ ਪੁੰਜ ਬਰਖਾ ਸੋਕੀ,
ਆਉਂਦਿਆਂ ਆਉਂਦਿਆਂ ਉਹਨੇ ਵੀ ਖੂਬ ਗੋਲੀਆਂ ਚਲਾਈਆਂ, ਬਹੁਤ ਸਾਰਾ ਮਾਨੋ ਗੋਲੀਆਂ ਦਾ ਮੀਂਹ ਭਰਾ ਦਿੱਤਾ ਜੀ ਗੋਪਾਲ ਗੁਲੇਰੀਏ ਰਾਜੇ ਨੇ। ਇਹ ਜਿਹੜੇ ਰਾਜੇ ਸਨ ਸ਼ਸਤਰ ਵਿੱਦਿਆ ਤੇ ਇਹਨਾਂ ਨੂੰ ਵੀ ਆਉਂਦੀ ਸੀਗੀ ਜੀ। ਬਸ ਜੰਗ ਦੇ ਮੈਦਾਨ ਵਿੱਚ ਪ੍ਰਵੇਸ਼ ਹੁੰਦਿਆਂ ਹੁੰਦਿਆਂ ਇਹਨੇ ਗੁਰੂ ਕੇ ਸਿੱਖਾਂ ਦੇ ਉੱਤੇ ਸਤਸੰਗਤ ਜੀ ਗੋਲੀਆਂ ਦਾ ਮੀਂਹ ਭਰਾ ਦਿੱਤਾ ਜੀ। ਪਰ ਦੂਜੇ ਪਾਸੇ ਸਿੱਖ ਬੜੇ ਐਕਸਪਰਟ ਸਨ, ਢਾਲ ਦੇ ਨਾਲ ਆਪਣਾ ਬਚਾਓ ਕਰ ਲੈਂਦੇ ਸਨ ਜੀ। ਹਾਂਜੀ,
ਬਕ ਮਾਰ ਮਾਰ ਬੜ ਓਜ ਦੀਨ,
ਤੇ ਦੂਜਿਆਂ ਨੂੰ ਵੀ ਇਹ ਬੜਾ ਵੰਗਾਰਦਾ ਹੈ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਬਕ ਮਾਰ ਮਾਰ ਬੜ ਓਜ ਦੀਨ, ਆ ਕੇ ਕਹਿਣ ਲੱਗਾ ਮਾਰ ਦਿਓ ਗੁਰੂ ਕੇ ਸਿੱਖਾਂ ਨੂੰ, ਬਹੁਤਾ ਲੜਨਾ ਨਹੀਂ ਆਉਂਦਾ, ਕਹਿਣ ਲੱਗਾ ਤੁਸੀਂ ਤੇ ਸੂਰਮੇ ਹੋ। ਹਾਂਜੀ,
ਸੁਤ ਚਤੁਰ ਪੀਰ ਕੇ ਬਾਲ ਵਿਸਾਲ,
ਪਰ ਉਧਰ ਪੀਰ ਜੀ ਦੇ ਚਾਰ ਪੁੱਤ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਆਪਣੀ ਜ਼ਿੰਦਗੀ ਵਿੱਚ ਕਦੇ ਹੋਏਗਾ ਵੀ ਸਾਨੂੰ ਕਲਗੀਧਰ ਦੇ ਦਰਸ਼ਨ ਕਰਨ ਦਾ ਵੀ ਸਮਾਂ ਮਿਲੇਗਾ ਜੀ, ਉਹ ਵੀ ਆਏ ਤੇ ਸਾਧ ਸੰਗਤ ਉਹ ਵੀ ਪੂਰਾ ਜ਼ੋਰ ਲਾ ਕੇ ਲੜ ਰਹੇ ਹਨ।
ਖਰੇ ਅਗਰ ਪਿਖ ਕਹਿ ਗੋਪਾਲ,
ਜਦੋਂ ਉਹਨਾਂ ਵੇਖਿਆ ਕਿ ਹੁਣ ਇੱਕ ਰਾਜਾ ਆਇਆ ਹੈ ਸਾਡੇ ਨਾਲ ਲੜਨ ਵਾਸਤੇ,
ਸ਼ਲਖੈ ਤੁਫੰਗ ਗੁਲਕਾਨ ਕੇਰ,
ਲੋਕਾਂ ਦੀਆਂ ਗੋਲੀਆਂ ਉਹ ਵੀ ਸਾਧ ਸੰਗਤ ਜੀ ਛੱਡ ਰਹੇ ਹਨ ਗੁਰਪੀਰ ਜੀ ਦੇ ਪੁੱਤਰ।
ਗਿਰ ਨਰਨ ਮਾਰ ਥਿਰ ਹੋਇ ਦਲੇਰ,
ਪਹਾੜੀ ਮਨੁੱਖਾਂ ਨੂੰ ਮਾਰਦੇ ਹਨ ਤੇ ਆਪਣੇ ਆਪ ਨੂੰ ਦਲੇਰ ਸਮਝਦੇ ਹਨ ਜੀ। ਜੰਗ ਦੇ ਮੈਦਾਨ ਵਿੱਚ ਆਪਣੇ ਆਪ ਨੂੰ ਦਲੇਰ ਸਮਝਣਾ ਵੀ ਬੜਾ ਜ਼ਰੂਰੀ ਹੈ। ਹਾਂਜੀ,
ਤਿੰਨ ਸੰਗ ਮੁਰੀਦ ਜੇ ਮੁਸਲਮਾਨ,
ਹਾਂਜੀ
ਸਭ ਕੁਪੇ ਕੀਨ ਨੰਗੇ ਕਿਰਪਾਨ,
ਨੰਗੀਆਂ ਸ਼ਮਸ਼ੀਰਾਂ ਲੈ ਕੇ, ਉਹ ਨੰਗੀਆਂ ਸ਼ਮਸ਼ੀਰਾਂ ਪਤਾ ਕਿਤੇ ਵਰਗੀਆਂ ਸਨ, ਮਾਨੋ ਉਹਨਾਂ ਦੇ ਹੱਥਾਂ ਵਿੱਚ ਬਿਜਲੀ ਚਮਕ ਰਹੀ ਹੋਵੇ ਜੀ। ਤੇ ਸਾਧ ਸੰਗਤ ਜਿਹੜੀ ਬਿਜਲੀ ਚਮਕਦੀ ਆ, ਭਾਈ ਸਾਹਿਬ ਇਹ ਪ੍ਰਮਾਣ ਕਿਉਂ ਵਾਰ ਵਾਰ ਲਿਖਦੇ, ਉਹਦਾ ਇੱਕ ਕਾਰਨ ਹੈ ਬਿਜਲੀ ਚਮਕੇ ਉਹ ਬਹੁਤਾ ਸਮਾਂ ਆਕਾਸ਼ ਵਿੱਚ ਨਹੀਂ ਰਹਿੰਦੀ, ਬਸ ਅੱਖ ਦੇ ਚਮਕਣ ਸਮੇਂ ਜਿੰਨਾ ਹੀ ਸਮਾਂ ਰਹਿੰਦੀ ਹੈ ਜੀ, ਫਿਰ ਬਿਜਲੀ ਗਾਇਬ ਹੋ ਜਾਂਦੀ ਹੈ। ਉਹ ਜਿਹੜੀਆਂ ਨੰਗੀਆਂ ਤਲਵਾਰਾਂ ਉਹਨਾਂ ਹੱਥ ਵਿੱਚ ਫੜੀਆਂ ਨਾ, ਭਾਈ ਸਾਹਿਬ ਲਿਖਦੇ ਉਹ ਬਿਜਲੀ ਵਾਂਗ ਚਮਕਦੀਆਂ, ਭਾਵ ਇੱਕ ਥਾਂ 'ਤੇ ਨਹੀਂ ਖਲੋਤੀਆਂ ਰਹਿੰਦੀਆਂ, ਇੰਨੀ ਤੇਜ਼ੀ ਨਾਲ ਚੱਲਦੀਆਂ ਨੇ ਛੇਤੀ ਨਾਲ ਦੁਸ਼ਮਣ ਦਾ ਗਲਾ ਘੱਟ ਸੁੱਟਦੀਆਂ ਹਨ।
ਰਿਸ ਕਰ ਗੋਪਾਲ ਉੱਚੇ ਕਹੰਤ,
ਇੱਥੋਂ ਤੱਕ ਉਹ ਜਦੋਂ ਤਲਵਾਰਾਂ ਲੈ ਕੇ ਬਿਜਲੀ ਮਾਨੋ ਬਿਜਲੀ ਉਹਨਾਂ ਦੇ ਹੱਥ ਵਿੱਚ ਉਹ ਲੈ ਕੇ ਜਦੋਂ ਭੱਜੇ ਆਉਂਦੇ ਸੀ ਨਾ ਪਹਾੜੀਆਂ ਵੱਲ, ਤੇ ਪਹਾੜੀ ਡਰਦੇ ਹੋਏ ਪਿੱਛੇ ਨੂੰ ਭੱਜਣ ਲੱਗ ਪਏ ਜੀ। ਗੁਰੂ ਕੀ ਫੌਜਾਂ ਨੇ ਵੇਖੋ ਕੈਸੇ ਕਰਤੱਬ ਵਿਖਾਏ ਜੀ। ਅਜੇ ਤੇ ਸੱਚੇ ਪਾਤਸ਼ਾਹ ਨੇ ਫੌਜ ਅਸਲ ਵਿੱਚ ਭੇਜਣੀ ਆ, ਮਹਾਰਾਜ ਤੇ ਥੋੜ੍ਹੀ ਥੋੜ੍ਹੀ ਜਿਹੀ ਟੁਕੜੀ ਜੀ ਭੇਜਦੇ ਜੀ, ਮਾਨੋ ਮਹਾਰਾਜ ਤੇ ਟ੍ਰੇਲਰ ਹੀ ਵਿਖਾ ਰਹੇ ਬਹੁਤ ਸਾਰਿਆਂ ਨੂੰ, ਤੇ ਪੀਰ ਜੀ ਦੇ ਚੇਲਿਆਂ ਨੇ ਹੀ ਸਾਂਭ ਲਿਆ ਜੀ। ਤੇ ਪੀਰ ਜੀ ਦੇ ਚੇਲਿਆਂ ਨੂੰ ਹੀ ਵੇਖ ਕੇ ਸਾਧ ਸੰਗਤ ਜੀ ਬਹੁਤ ਸਾਰੇ ਪਹਾੜੀਏ ਵਾਪਸ ਭੱਜਣ ਲੱਗ ਪਏ। ਤੇ ਰਿਸ ਕਰ ਗੋਪਾਲ ਉੱਚੇ ਕਹੰਤ, ਗੋਪਾਲ ਗੁਲੇਰੀਆ ਵੇਖ ਰਿਹਾ ਵੀ ਸਾਡੇ ਬੰਦੇ ਪਿੱਛੇ ਭੱਜਣ ਲੱਗ ਪਏ, ਤੇ ਉਹ ਉੱਚੀ ਸਾਰੀ ਆਪਣੇ ਬੰਦਿਆਂ ਨੂੰ ਕਹਿਣ ਲੱਗਾ,
ਕਿਮ ਭਾਜ ਪਾਏ ਚਾਲੇ ਡਰੰਤ,
ਕਹਿਣ ਲੱਗਾ ਉਹ ਮੂਰਖੋ ਉਹ ਕਾਇਰੋ ਭੱਜ ਕੇ ਜੰਗ ਦੇ ਮੈਦਾਨ ਵਿੱਚੋਂ ਕਿੱਥੇ ਚੱਲੇ ਹੋ?
ਅਬ ਹਟੋ ਵੀਰ ਮੈਂ ਹੋ ਸਹਾਈ।
ਕਹਿਣ ਲੱਗਾ ਵਾਪਸ ਆ ਜਾਓ, ਮੈਂ ਵੀ ਜੰਗ ਕਰਨ ਵਾਸਤੇ ਤੁਹਾਡੇ ਨਾਲ ਆਇਆ। ਕਹਿਣ ਲੱਗਾ ਮੈਂ ਤੁਹਾਡੀ ਸਹਾਇਤਾ ਕਰਨ ਵਾਸਤੇ ਮੈਦਾਨ ਵਿੱਚ ਮੈਨੂੰ ਭੇਜਿਆ ਹੈ।
ਜੋ ਅਰੇ ਅਗਰ ਤਿੰਨ ਲੇਹ ਘਾਏ।
ਕਹਿਣ ਲੱਗਾ ਤੁਸੀਂ ਲੜੋ, ਜਿਹੜਾ ਅੱਗੇ ਆਏਗਾ ਮੈਂ ਉਹਨੂੰ ਮਾਰ ਸੁੱਟਾਂਗਾ। ਕਹਿਣ ਲੱਗਾ ਵਾਪਸ ਨਾ ਭੱਜੋ। ਸਾਧ ਸੰਗਤ ਜੀ ਇਹ ਵੀ ਇੱਕ ਕਿਸਮ ਦੀ ਹਾਰ ਹੀ ਆ ਜੀ, ਦੂਜੇ ਬੰਦੇ ਨੂੰ ਵੇਖ ਕੇ ਪਹਿਲੀ ਜਿਹੜੀ ਫੌਜ ਹੈ ਉਹ ਵਾਪਸ ਭੱਜਣ ਨੂੰ ਤਿਆਰ ਹੋ ਜਾਏ ਜੀ। ਹਾਂਜੀ
ਬਚ ਸੁਣੇ ਤ੍ਰਿਪਤ ਕੇ ਹਟੇ ਵੀਰ।
ਬਚ ਸੁਣੇ ਨ੍ਰਿਪਤ ਕੇ ਹਟੇ ਵੀਰ, ਉਹ ਜਿਹੜੀ ਛੇੜ ਸੀ ਨਾ ਡਾਂਗਾਂ ਸੋਟਿਆਂ ਵਾਲੀ ਵਾਪਸ ਭੱਜ ਰਹੀ, ਜਦੋਂ ਗੋਪਾਲ ਗੁਲੇਰੀਏ ਦੀ ਗੱਲ ਸੁਣੀ ਸਾਰੇ ਵਾਪਸ ਜੰਗ ਦੇ ਮੈਦਾਨ ਵਿੱਚ ਆ ਗਏ।
ਛੋਰਤ ਤੁਫੰਗ ਗੁਲਕਾਨ ਤੀਰ।
ਹੁਣ ਉਹਨਾਂ ਦੀ ਸਹਾਇਤਾ ਵਾਸਤੇ ਗੋਪਾਲ ਗੁਲੇਰੀਆ ਤੀਰ ਚਲਾਉਂਦਾ, ਕਿਤੇ ਬੰਦੂਕਾਂ ਚਲਾ ਰਿਹਾ ਹੈ।
ਵੱਡ ਹੇਲ ਕੀਨ ਪਰ ਧੂਮ ਧਾਮ।
ਪੀਰ ਜੀ ਦੇ ਚੇਲਿਆਂ ਦੇ ਉੱਤੇ ਤੇ ਪੀਰ ਜੀ ਦੇ ਬੱਚਿਆਂ ਦੇ ਉੱਤੇ ਬਹੁਤ ਵੱਡਾ ਹਮਲਾ ਇੱਕ ਵਾਰ ਫਿਰ ਗੋਪਾਲ ਗਲੇਰੀਏ ਦੇ ਆਉਣ ਕਰਕੇ ਹੋ ਗਿਆ।
ਡੋਲਨ ਬਜਾਏ ਡੰਕਤ ਦਮਾਮ।
ਗੁਰਮੁਖੋ ਸ਼ੋਧਤ ਤੁਫੰਗ ਗੁਲਕਾਨ ਤੀਰ। ਕਹਿਣ ਲੱਗੇ ਹੁਣ ਤੀਰ ਛੱਡੇ ਜਾ ਰਹੇ ਹਨ, ਗੋਲੀਆਂ ਆਪਸ ਵਿੱਚ ਦੋਵੇਂ ਪਾਸੇ ਚੱਲ ਰਹੀਆਂ ਹਨ।
ਬੜ ਹੇਲ ਕੀਨ ਪਰ ਧੂਮ ਧਾਮ। ਡੋਲਨ ਬਜਾਏ ਡੰਕਤ ਦਮਾਮ।
ਇੱਕ ਪਾਸੇ ਸਾਧ ਸੰਗਤ ਜੀ ਢੋਲ ਵੱਜ ਰਿਹਾ ਤੇ ਦੂਜੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਣਜੀਤ ਨਗਾਰੇ ਵਾਲੇ ਨੂੰ ਆਖਿਆ ਵੀ ਤੂੰ ਨਗਾਰਾ ਨਹੀਂ ਬੰਦ ਹੋਣ ਦੇਣਾ ਭਾਈ, ਉਹ ਲਗਾਤਾਰ ਨਗਾਰਾ ਵਜਾ ਰਿਹਾ ਹੈ।
ਮਿਲ ਪਰੇ ਪਰਸਪਰ ਘਾਵ ਡਾਲ।
ਤੇ ਦੋਵੇਂ ਪਾਸੇ, ਇੱਕ ਪਾਸੇ ਨਹੀਂ ਦੋਵਾਂ ਪਾਸੇ ਹੀ ਜ਼ਖਮ ਹੋ ਰਹੇ ਨੇ ਸਿਪਾਹੀਆਂ ਨੂੰ, ਪਰ ਸਿਪਾਹੀ ਜ਼ਖਮਾਂ ਦੀ ਪਰਵਾਹ ਨਹੀਂ ਕਰਦੇ, ਅੱਗੇ ਹੋ ਕੇ ਲੜ ਰਹੇ ਹਨ।
ਗਿਰ ਪਰੇ ਵੀਰ ਹੋਇਆ ਕਹਿ ਕਰਾਲ।
ਪਰ ਕਈ ਤੇ ਜਿਹੜੇ ਮਾਰੀ ਜਾਂਦੇ ਸਨ ਨਾ ਜੀ, ਉਹ ਫਿਰ ਧਰਤੀ ਤੇ ਸੁਸਰੀ ਵਾਂਗੂ ਸੌ ਜਾਂਦੇ ਸਨ ਜੀ। ਪਰ ਜਿਹੜਾ ਪੀਰ ਜੀ ਦੇ ਸਾਹਮਣੇ ਆਉਂਦਾ ਸੀ ਨਾ, ਪੀਰ ਜੀ ਨਹੀਂ ਸੀ ਉਹਨੂੰ ਟਿਕਣ ਦਿੰਦੇ ਜੀ। ਪੀਰ ਜੀ ਤੇ ਅੱਗੇ ਖਲੋਣ ਹੀ ਨਹੀਂ ਸੀ ਕਿਸੇ ਨੂੰ ਦਿੰਦੇ, ਵੈਰੀ ਖਲੋਂਦਾ ਬਾਅਦ ਚੋਂ ਸੀ, ਮਾਰ ਪੀਰ ਜੀ ਉਹਨੂੰ ਪਹਿਲਾਂ ਹੀ ਦਿੰਦੇ ਸਨ।
ਰਣ ਜੋਰ ਸਹਿਜਿਓ ਨਹਿ ਭੇ ਪਲਾਏ, ਪਿਖ ਪੀਰ ਪੁੱਤਰ ਰਿਸ ਔਰ ਵਧਾਏ।
ਗੁਰਮੁਖੋ ਪੀਰ ਜੀ ਤੇ ਪੀਰ ਜੀ ਦੇ ਪੁੱਤਰਾਂ ਨੂੰ ਵੇਖ ਕੇ ਪਹਾੜੀ ਛੇੜ ਦੇ ਅੰਦਰ ਬਹੁਤਾ ਵੱਡਾ ਜੋਸ਼ ਆ ਗਿਆ ਜੀ। ਗੋਪਾਲ ਗੁਲੇਰੀਆ ਵੀ ਕਹਿ ਰਿਹਾ ਕਿ ਇਹਨਾਂ ਵਿੱਚੋਂ ਮੈਂ ਕਿਸੇ ਨੂੰ ਮਾਰਾਂ। ਹਾਂਜੀ
ਸ਼ਮਸ਼ੇਰ ਕਾਢ ਸ਼ਮਸ਼ੇਰ ਹੋਏ, ਛਤਰ ਮਾਰ ਰਣ ਮੈਂ ਖਰੋਏ।
ਪੀਰ ਜੀ ਦੇ ਪੁੱਤਰ ਇੰਨੇ ਫੁਰਤੀਲੇ ਸਨ, ਸ਼ਮਸ਼ੀਰਾਂ ਕੱਢੀਆਂ ਤਲਵਾਰਾਂ ਕੱਢੀਆਂ, ਤੇ ਜਿਵੇਂ ਸ਼ੇਰ ਦੌੜ ਕੇ ਕਿਸੇ ਦੇ ਉੱਤੇ ਹਮਲਾ ਕਰਦਾ ਹੈ ਨਾ, ਸ਼ੇਰਾਂ ਦੀ ਤਰ੍ਹਾਂ ਪਹਾੜੀਆਂ ਦੇ ਉੱਤੇ ਟੁੱਟ ਕੇ ਪੈ ਗਏ ਪੀਰ ਜੀ ਦੇ ਪੁੱਤਰ।
ਜਹ ਨ੍ਰਿਪ ਗੋਪਾਲ ਤਹਿ ਤੀਰ ਜਾਏ।
ਤੇ ਗੁਰਮੁਖੋ ਪੀਰ ਜੀ ਦੇ ਦੋ ਪੁੱਤਰ ਤੇ ਉਸ ਪਾਸੇ ਗਏ ਜਿੱਥੇ ਗੋਪਾਲ ਗੁਲੇਰੀਆ ਰਾਜਾ ਬੈਠਾ ਹੋਇਆ ਸੀਗਾ। ਵਾਹਿਗੁਰੂ ਉਹ ਜਿੱਥੇ ਜੰਗ ਕਰ ਰਿਹਾ ਸੀ ਨਾ, ਉੱਥੇ ਪੀਰ ਜੀ ਦੇ ਦੋ ਪੁੱਤਰ ਭੱਜੇ ਭੱਜੇ ਗਏ, ਇਉਂ ਗਏ ਜਿਵੇਂ ਮਾਨੋ ਸ਼ੇਰ ਸ਼ਿਕਾਰ ਕਰਨ ਵਾਸਤੇ ਜਾਂਦਾ ਜੀ। ਹਾਂਜੀ
ਬਹੁ ਉਛਲ ਉਛਲ ਕਰ ਅੰਤ ਘਾਏ।
ਉਛਲ ਉਛਲ ਕੇ ਰਸਤੇ ਦੇ ਵਿੱਚ ਭੱਜ ਭੱਜ ਕੇ ਯਤਨ ਕਰ ਰਹੇ ਵੀ ਕਿਸੇ ਤਰੀਕੇ ਦੇ ਨਾਲ ਗੁਲੇਰੀਏ ਰਾਜੇ ਤੱਕ ਪਹੁੰਚੀਏ। ਸਾਧ ਸੰਗਤ ਜੀ ਇਹ ਵੀ ਇੱਕ ਕਾਰਨ ਹੁੰਦਾ ਜੀ ਕਿ ਵੱਡਾ ਕਿਸੇ ਸੂਰਮੇ ਨੂੰ ਜਿੰਨਾ ਅੱਗੇ ਹੋ ਕੇ ਕੋਈ ਮਾਰੇ ਉਹਨੂੰ ਓਨਾ ਵੱਡਾ ਸੂਰਮਾ ਸਮਝਿਆ ਜਾਂਦਾ ਜੀ। ਛੋਟੇ ਮੋਟੇ ਸਿਪਾਹੀਆਂ ਨੂੰ ਮਾਰਨਾ ਤੇ ਆਮ ਜੀ ਗੱਲ ਹੈ। ਹਾਂਜੀ
ਇਤ ਉਤ ਫਿਰੰਤ ਗਹਿ ਖੜਗ ਢਾਲ,
ਢਾਲ ਤੇ ਤਲਵਾਰ ਫੜ ਕੇ ਇਧਰ ਉਧਰ ਫਿਰ ਰਹੇ ਹਨ।
ਕਰ ਪਟੇ ਬਾਜ ਵਿਦਿਆ ਵਿਸਾਲ,
ਆਪਣੀ ਵਿਦਿਆ ਦਾ ਪ੍ਰਗਟਾਵਾ ਕਰ ਰਹੇ ਨੇ ਜੀ। ਜਿਹਨੂੰ ਜਿਸ ਥਾਂ ਤੇ ਵਿਦਿਆ ਵਿਖਾਉਣ ਦਾ ਮੌਕਾ ਮਿਲਦਾ ਬੰਦਾ ਪੂਰਾ ਯਤਨ ਕਰਦਾ ਜੀ ਉੱਥੇ ਜੀ। ਗੁਰੂ ਕੇ ਸੂਰਮੇ ਤੇ ਪੀਰ ਜੀ ਦੇ ਪੁੱਤਰ ਆਪਣੀ ਵਿਦਿਆ ਵਿਖਾਉਣ ਦਾ ਯਤਨ ਕਰ ਰਹੇ ਹਨ।
ਰਿਪ ਮਾਰ ਬਚਾਵਤ ਮਾਰ ਤਾਂ,
ਜਿੱਥੇ ਦੁਸ਼ਮਣ ਨੂੰ ਮਾਰਦੇ ਹਨ ਉੱਥੇ ਦੁਸ਼ਮਣ ਦੇ ਕੋਲੋਂ ਆਪਣਾ ਸਰੀਰ ਵੀ ਬਚਾਉਂਦੇ ਹਨ ਜੀ। ਕਾਰਨ ਇਹ ਹੁੰਦਾ ਸਾਧ ਸੰਗਤ, ਜਿੱਥੇ ਮਾਰਨਾ ਹੁੰਦਾ ਉੱਥੇ ਸਰੀਰ ਵੀ ਬਚਾਉਣਾ ਹੁੰਦਾ ਆਪਣਾ। ਹਾਂਜੀ
ਬਹੁ ਗਿਰੀ ਲੋਥ ਰਣ ਖੇਤ ਮਾਹੇ,
ਰਣ ਤੱਤੇ ਦੇ ਵਿੱਚ ਪੀਰ ਜੀ ਦੇ ਬੱਚਿਆਂ ਨੇ ਤੇ ਪੀਰ ਜੀ ਦੇ ਚੇਲਿਆਂ ਨੇ ਕਈ ਲੋਥਾਂ ਕਰਾ ਦਿੱਤੀਆਂ ਜੀ, ਕਈ ਪਾਪੀ ਪਹਾੜੀਆਂ ਨੂੰ ਮਾਰ ਸੁੱਟਿਆ।
ਗਿਰ ਨਰ ਅਚੰਬ ਕੋ ਧਾਰ ਧਾਰ,
ਪਹਾੜੀਏ ਮਨੁੱਖ ਅਸਚਰਜਤਾ ਧਾਰ ਧਾਰ ਕੇ,
ਬਹੁ ਉਮੜ ਉਮੜ ਘੇਰੋ ਸੋ ਡਾਰ।
ਸਾਧ ਸੰਗਤ ਜੀ ਘੇਰਾ ਪਾਉਂਦੇ ਨੇ ਬਾਰ ਬਾਰ ਪੀਰ ਜੀ ਦੇ ਪੁੱਤਰਾਂ ਉੱਤੇ, ਦੋ ਪੁੱਤਰਾਂ ਨੂੰ ਉੱਧਰ ਘੇਰਾ ਪੈ ਲਿਆ ਦੋ ਪੁੱਤਰ ਗੋਪਾਲ ਗਰੇਰੀਏ ਵਾਲੇ ਪਾਸੇ ਜਾ ਰਹੇ ਹਨ। ਹਾਂਜੀ
ਨਿਹਤੋ ਵਾਰ ਕਿਸ ਤੇ ਸੋਖਾ।
ਪੀਰ ਜੀ ਦੇ ਪੁੱਤਰ ਇੰਨੇ ਦਲੇਰ ਸਨ ਸਾਧ ਸੰਗਤ ਜੀ, ਉਹਨਾਂ ਉੱਤੇ ਵਾਰ ਨਹੀਂ ਸੀ ਕੋਈ ਲੱਗ ਰਿਹਾ ਜੀ। ਇੱਕ ਗੱਲ ਪੱਕੀ ਚੇਤੇ ਵਿੱਚ ਰੱਖਿਓ, ਜਿਹੜਾ ਸੱਚ ਦੇ ਰਸਤੇ ਤੇ ਤੁਰੇ ਸੱਚ ਵੀ ਉਹਦੀ ਬੜੀ ਵੱਡੀ ਸਹਾਇਤਾ ਕਰਦਾ ਹੈ ਜੀ। ਤੇ ਜਿਹਦੇ ਨਾਲ ਹੀ ਸਤਿਗੁਰੂ ਹੋਣ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜਾ। ਹਾਂਜੀ
ਤਨ ਕੋ ਬਚਾਏ ਰੇ ਭਕਾਏ ਕਾਏ।
ਉਹ ਆਪਣਾ ਸਰੀਰ ਬਚਾ ਕੇ ਬਸ ਛੇਤੀ ਦੇ ਨਾਲ ਪੀਰ ਜੀ ਦੇ ਪੁੱਤਰ ਵੈਰੀ ਨੂੰ ਮਾਰ ਸੁੱਟਦੇ ਹਨ।
ਗੁਰ ਦਿਸ਼ਨ ਕੇਰ ਭਟ ਹੇਰ ਹੇਰ।
ਸਾਧ ਸੰਗਤ ਜਦੋਂ ਗੁਰੂ ਸਾਹਿਬ ਦੇ ਸੂਰਮੇ ਕਲਗੀਧਰ ਸਤਿਗੁਰੂ ਦੇ ਸਿੱਖ ਪੀਰ ਜੀ ਦੇ ਪੁੱਤਰਾਂ ਨੂੰ ਵੇਖਦੇ ਨੇ ਨਾ, ਤੇ ਪੀਰ ਜੀ ਦੇ ਪੁੱਤਰਾਂ ਨੂੰ ਆਪਣੀ ਵਿਦਿਆ ਵਿਖਾਉਂਦਿਆਂ ਵੇਖਦੇ ਹਨ। ਹਾਂਜੀ
ਕਹਿ ਸਾਧ ਸਾਧ ਪੋਨ ਘੇਰ ਘੇਰ।
ਉਹ ਦੂਰ ਖਲੋਤੇ, ਕਿਉਂਕਿ ਅਜੇ ਹੁਕਮ ਨਹੀਂ ਸੀ ਮੈਦਾਨ ਵਿੱਚ ਜਾਣ ਦਾ, ਉਹ ਦੂਰ ਖਲੋਤੇ ਪੀਰ ਜੀ ਦੇ ਪੁੱਤਰਾਂ ਨੂੰ ਸ਼ਾਬਾਸ਼ ਦੇ ਰਹੇ ਨੇ। ਸ਼ਾਬਾਸ਼ ਹੈ ਭਾਈ, ਸ਼ਾਬਾਸ਼ ਭਾਈ, ਘੇਰ ਲਵੋ ਇਹਨਾਂ ਪਹਾੜੀਆਂ ਨੂੰ।
ਬੂਜੋ ਮਚਿਓ ਰੋਰ ਗੋਰ ਸੁਨਤ ਕਾਨ।
ਸਾਧ ਸੰਗਤ ਪੂਰਾ ਰੌਲਾ ਪੈ ਰਿਹਾ ਇੱਕ ਪਾਸੇ, ਜਿੱਥੇ ਪੀਰ ਜੀ ਦੇ ਬੱਚੇ ਕਰਤੱਵ ਵਿਖਾ ਰਹੇ ਨੇ ਨਾ, ਉਸ ਪਾਸੇ ਪੂਰਾ ਰੌਲਾ ਪੈ ਰਿਹਾ, ਤੇ ਉਹ ਰੌਲਾ ਸਤਿਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚਿਆ ਹੈ ਜੀ। ਮਹਾਰਾਜ ਘੋੜੇ ਤੇ ਸੱਜੇ ਹੋਏ, ਸਤਿਗੁਰੂ ਤੱਕ ਉਹ ਰੌਲਾ ਪਹੁੰਚਿਆ।
ਬੂਜੈ ਕੇ ਤੋਕ ਕਿਨ ਜੰਗ ਠਾਨ।
ਸਤਿਗੁਰੂ ਗਰੀਬ ਨਵਾਜ ਆਨੰਦ ਚੰਦ ਨੂੰ ਜਿਹੜਾ ਲਾਗੇ ਸਿੱਖ ਸੀ ਉਹਨੂੰ ਮਹਾਰਾਜ ਪੁੱਛਦੇ, ਮਹਾਰਾਜ ਕਹਿੰਦੇ ਭਾਈ ਉਸ ਪਾਸੇ ਜੰਗ ਕਿਹਨੇ ਛੇੜਿਆ ਹੋਇਆ, ਉਸ ਪਾਸੇ ਬਹੁਤ ਰੌਲਾ ਪੈ ਰਿਹਾ, ਉਧਰ ਕੌਣ ਹੈ?
ਇੱਕ ਸੁਭਟ ਭਨਿਓ ਚੋਹ ਪੁੱਤਰ ਪੀਰ।
ਇੱਕ ਸੂਰਬੀਰ ਨੇ ਸਤਿਗੁਰੂ ਨੂੰ ਦੱਸਿਆ, ਸਤਿਗੁਰੂ ਗਰੀਬ ਨਵਾਜ ਚੋਜੀ ਪ੍ਰੀਤਮ ਜੀ, ਉਸ ਪਾਸੇ ਪੀਰ ਜੀ ਦੇ ਚਾਰੇ ਪੁੱਤਰ ਲੜ ਰਹੇ ਹਨ ਜੀ, ਉਸ ਪਾਸੇ ਗੋਪਾਲ ਗੁਲੇਰੀਆ ਰਾਜਾ ਹੈ।
ਰਿਪਹਨੇ ਅਨਕ ਵਿੱਚ ਥਿਰੇ ਧੀਰ।
ਪੀਰ ਜੀ, ਵਾਹਿਗੁਰੂ ਗੁਰੂ ਜੀ, ਪੀਰ ਜੀ ਦੇ ਪੁੱਤਰ ਇੰਨੇ ਫੁਰਤੀਲੇ ਨੇ, ਤੁਰਦਿਆਂ ਤੁਰਦਿਆਂ ਕਈ ਵੈਰੀਆਂ ਨੂੰ ਮਾਰ ਸੁੱਟਦੇ ਹਨ ਜੀ, ਤੁਰਦਿਆਂ ਤੁਰਦਿਆਂ ਹੀ, ਲੰਘਦਿਆਂ ਲੰਘਦਿਆਂ ਮੈਦਾਨ ਵਿੱਚ ਕਈ ਵੈਰੀਆਂ ਨੂੰ ਮਾਰ ਸੁੱਟਦੇ ਹਨ।
ਤਿੰਨ ਪਰ ਗੁਲੇਰੀਆ ਧਾਏ ਜਾਏ।
ਪਰ ਮਹਾਰਾਜ, ਗੁਲੇਰੀਏ ਰਾਜੇ ਦਾ ਜਿਹੜਾ ਅਸਰ ਹੈ ਨਾ, ਉਹ ਪੀਰ ਜੀ ਦੇ ਪੁੱਤਰਾਂ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਉਹਦੇ ਨਾਲ ਫੌਜ ਜ਼ਿਆਦਾ ਸੀਗੀ। ਗੋਪਾਲ ਗੁਲੇਰੀਆ ਆਪਣੇ ਨਾਲ ਕਈ ਬੰਦੂਕਾਂ ਵਾਲੇ ਲੈ ਕੇ ਆਇਆ ਸੀਗਾ, ਅਤੇ ਪੀਰ ਜੀ ਦੇ ਬੱਚਿਆਂ ਦੇ ਕੋਲ ਸਾਧ ਸੰਗਤ ਜੀ ਤਲਵਾਰਾਂ ਸਨ। ਇੱਕ ਪਾਸੇ ਬੰਦੂਕ ਹੋਵੇ, ਇੱਕ ਪਾਸੇ ਤਲਵਾਰ ਹੋਵੇ, ਜੰਗ ਇੰਨੀ ਫੱਬਦੀ ਨਹੀਂ ਜੀ। ਜੰਗ ਹੁੰਦੀ ਹੈ ਜੇ ਉੱਧਰ ਵੀ ਬੰਦੂਕ ਹੈ ਸਿਪਾਹੀ ਕੋਲ ਅਤੇ ਸਾਹਮਣੇ ਪਾਸੇ ਵੀ ਬੰਦੂਕ ਹੋਵੇ, ਜੇ ਉੱਧਰ ਤਲਵਾਰ ਹੈ ਅਤੇ ਸਾਹਮਣੇ ਪਾਸੇ ਸਿਪਾਹੀ ਕੋਲ ਵੀ ਤਲਵਾਰ ਹੋਵੇ। ਸਤਿਗੁਰੂ ਪੀਰ ਜੀ ਦੇ ਬੱਚਿਆਂ ਦੇ ਉੱਤੇ ਗੋਪਾਲ ਗੁਲੇਰੀਆ ਜਿਹੜਾ ਉਹ ਧਾਵਾ ਜ਼ਿਆਦਾ ਬੋਲ ਰਿਹਾ ਹੈ।
ਘੇਰ ਵਿੱਚ ਸਮੁਦਾਇ ਆਏ।
ਪਰ ਪਤਾ ਨਹੀਂ ਕੀ ਗੱਲ, ਪੀਰ ਜੀ ਦੇ ਪੁੱਤਰ ਫਿਰ ਬਚ ਜਾਂਦੇ ਹਨ, ਕਹਿਣ ਲੱਗੇ ਉਹ ਫਿਰ ਬਚ ਜਾਂਦੇ ਹਨ। ਵਾਰ ਵਾਰ ਉਹਨਾਂ ਨੂੰ ਵੈਰੀ ਘੇਰਦੇ ਹਨ, ਵਾਰ ਵਾਰ ਉਹ ਆਪਣਾ ਬਚਾਓ ਕਰ ਲੈਂਦੇ ਹਨ।
ਤਿੰਨ ਕੀ ਸਹਾਇ ਭੇਜੋ ਵਿਸਾਲ।
ਮਹਾਰਾਜ, ਪੀਰ ਜੀ ਦੇ ਪੁੱਤਰਾਂ ਦੀ ਸਹਾਇਤਾ ਵਾਸਤੇ ਆਪਾਂ ਵੀ ਇਧਰੋਂ ਕੋਈ ਫੌਜ ਭੇਜੀਏ ਸਤਿਗੁਰੂ, ਆਪਾਂ ਵੀ ਕੋਈ ਇਧਰੋਂ ਕਿਸੇ ਨੂੰ ਆਪਣੀ ਫੌਜ ਵਿੱਚੋਂ ਭੇਜਣਾ ਕਰੀਏ।
ਟਿਗ ਹੁਤੋ ਖਰੋ ਮਾਤੁਲ ਕਿਰਪਾਲ।
ਸਤਿਗੁਰੂ ਜੀ ਦੇ ਕੋਲ ਕੌਣ ਬੈਠਾ, ਕੋਲ ਕੌਣ ਖਲੋਤਾ, ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ ਸਾਰੀ ਸੰਗਤ ਵਾਹਿਗੁਰੂ
ਵਾਹਿਗੁਰੂ।
ਮਾਂ ਗੁਜਰੀ ਦਾ ਭਰਾ ਕੋਲ ਖਲੋਤਾ ਹੈ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ ਕੋਲ ਖਲੋਤੇ ਹਨ, ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਜੀ ਦੇ ਕੋਲ ਖਲੋਤੇ। ਮੇਰੇ ਸਤਿਗੁਰੂ ਜੀ ਨੇ ਮਾਮਾ ਜੀ ਵੱਲ ਵੇਖਿਆ ਅਤੇ ਮਾਮਾ ਕਿਰਪਾਲ ਚੰਦ ਜੀ ਉਸੇ ਸਮੇਂ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਕਿਰਪਾ ਕਰੋ, ਮੈਨੂੰ ਆਗਿਆ ਦਿਓ ਮਹਾਰਾਜ, ਮੈਂ ਜਾਵਾਂ ਗੋਪਾਲ ਗੁਲੇਰੀਏ ਕੋਲ। ਹਾਂਜੀ
ਸੁਨ ਭੀਰ ਪਰੀ ਮਨ ਸ਼ੋਭ ਧਾਰ, ਹੈ ਕੋ ਕੁਦਾਏ ਚਾਲਿਓ ਉਦਾਰ।
ਕਿਉਂਕਿ ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਸੁਣਿਆ ਗੋਪਾਲ ਗੁਲੇਰੀਆ ਫੌਜਾਂ ਵਿੱਚ ਆ ਕੇ ਅੱਤ ਚੁੱਕ ਰਿਹਾ, ਅਤੇ ਮਾਮਾ ਕਿਰਪਾਲ ਚੰਦ ਜੀ ਦੇ ਡੌਲੇ ਫੜਕ ਗਏ ਜੀ, ਸਤਿਗੁਰੂ ਜੀ ਦੇ ਕੋਲ ਖਲੋਤੇ, ਆਗਿਆ ਮੰਗੀ। ਉਸੇ ਵੇਲੇ ਸਾਧ ਸੰਗਤ ਜੀ ਬੜੀ ਉਦਾਰਤਾ ਦੇ ਨਾਲ ਆਪਣੇ ਘੋੜੇ ਨੂੰ ਕੁਦਵਾ ਕੇ ਜੰਗ ਦੇ ਮੈਦਾਨ ਵਿੱਚ ਮਾਮਾ ਕਿਰਪਾਲ ਚੰਦ ਜੀ ਪਹੁੰਚ ਗਏ।
ਕਰ ਮੈਂ ਕੁਦੰਡ ਐਂਚਿਓ ਕਠੋਰ।
ਸਾਧ ਸੰਗਤ ਜੀ ਉਹਨਾਂ ਨੇ ਕਮਾਨ ਫੜਿਆ ਤੇ ਸਾਧ ਸੰਗਤ ਪੱਥੇ ਵਿੱਚ ਬੜੇ ਤਿੱਖੇ ਤੀਰ ਮਾਮਾ ਕਿਰਪਾਲ ਚੰਦ ਜੀ ਨੇ ਰੱਖੇ ਹੋਏ ਹਨ। ਹਾਂਜੀ
ਭੀਖਣ ਖਤੰਗ ਗੁਣ ਬੀਚ ਜੋਰ,
ਖਿੱਚ ਖਿੱਚ ਕੇ ਮਾਮਾ ਕਿਰਪਾਲ ਚੰਦ ਜੀ ਤੀਰ ਚਲਾ ਰਹੇ ਹਨ। ਨਾਲੇ ਘੋੜੇ ਨੂੰ ਭਜਾਉਂਦੇ ਆ ਰਹੇ ਨੇ, ਤੁਸੀਂ ਖੁਦ ਹਿਸਾਬ ਲਾਓ ਬੈਲੈਂਸ ਕਿੰਨਾ ਰੱਖਦੇ ਹੋਣਗੇ। ਘੋੜੇ ਤੇ ਬੈਠੇ ਹੋਏ ਤੇ ਇੱਕ ਬੰਨੇ ਪੱਥੇ ਚੋਂ ਤੀਰ ਕੱਢਣਾ, ਇੱਕ ਬੰਨੇ ਕਮਾਰ ਵਿੱਚ ਸਜਾਉਣਾ ਤੇ ਦੂਜੇ ਬੰਨੇ ਵੈਰੀ ਦੇ ਸੀਨੇ ਵਿੱਚ ਮਾਰਦੇ ਹਨ। ਹਾਂਜੀ,
ਪਹੁੰਚਿਓ ਤੁਰੰਤ ਕਹਿ ਮਾਰ ਮਾਰ।
ਬਸ ਸਿੱਖਾਂ ਨੂੰ ਤੇ ਪੀਰ ਜੀ ਦੇ ਚੇਲਿਆਂ ਨੂੰ ਕਹਿੰਦੇ ਘਬਰਾਓ ਨਾ, ਮੈਂ ਵੀ ਆ ਚੁੱਕਾ ਹਾਂ ਜੰਗ ਦੇ ਮੈਦਾਨ ਵਿੱਚ, ਸਤਿਗੁਰੂ ਨੇ ਮੈਨੂੰ ਤੁਹਾਡੀ ਸਹਾਇਤਾ ਵਾਸਤੇ ਭੇਜਿਆ ਹੈ।
ਲਲਕਾਰ ਸਭਨ ਹੇਲਾ ਸੋ ਡਾਰ।
ਲਲਕਾਰ ਮਾਰੀ ਤੇ ਲਲਕਾਰ ਦਾ ਬੜਾ ਅਸਰ ਹੁੰਦਾ ਖਾਲਸਾ ਜੀ, ਲਲਕਾਰ ਮਾਰੀ ਪੀਰ ਜੀ ਦੇ ਚੇਲਿਆਂ ਅੰਦਰ ਹੋਰ ਚਾਅ ਵੱਧ ਗਿਆ।
ਜੇ ਹੁਤੇ ਤੁਰਕ ਲਹਿ ਕਰ ਸਹਾਇ।
ਜਿਹੜੇ ਤੁਰਕ ਸਨ ਉਹ ਸਹਾਇਤਾ ਲੈ ਕੇ, ਜਿਹੜੇ ਇੱਧਰ ਉੱਧਰ ਤੁਰੇ ਫਿਰਦੇ ਸਨ ਨਾ, ਗੋਪਾਲ ਗੁਲੇਰੀਏ ਦੀ ਸਹਾਇਤਾ ਲੈ ਕੇ ਜਿਹੜੇ ਪਹਾੜੀ ਤੁਰੇ ਫਿਰਦੇ ਸਨ, ਤੇ ਇਧਰੋਂ ਹੁਣ ਮਾਮਾ ਕਿਰਪਾਲ ਚੰਦ ਜੀ ਦੀ ਸਹਾਇਤਾ ਮਿਲ ਗਈ ਜੀ। ਹਾਂਜੀ,
ਸਭ ਪਰੇ ਦੌਰ ਕਰ ਅਨੇਕ ਘਾਏ।
ਤੇ ਪੀਰ ਜੀ ਦੇ ਚੇਲੇ ਜਿਤਨੇ ਵੀ ਸਨ, ਮਾਮਾ ਕਿਰਪਾਲ ਚੰਦ ਜੀ ਦੇ ਆਉਣ ਨਾਲ ਉਹਨਾਂ ਦਾ ਮਨ ਦਾ ਜਿਹੜਾ ਉਤਸ਼ਾਹ ਸੀ ਉਹ ਦੂਣਾ ਚੌਣਾ ਹੋ ਗਿਆ, ਉਹ ਵਾਪਸ ਫਿਰ ਛੇੜ ਦੇ ਉੱਤੇ ਜਾ ਟੁੱਟ ਪਏ।
ਤੜ ਭਾੜ ਤਫੰਗ ਇੱਕ ਬਾਰ ਚਾਲ।
ਪੀਰ ਜੀ ਵਾਹਿਗੁਰੂ, ਉਧਰ ਮਾਮਾ ਜੀ ਜਦੋਂ ਤੀਰ ਮੁੱਕੇ ਗੋਲੀਆਂ ਵੀ ਚਲਾਉਣ ਬੰਦੂਕ ਚਲਾਉਣ ਲੱਗ ਪਏ, ਇੰਨੀ ਸਾਵਧਾਨੀ ਵਰਤਦੇ ਸਨ, ਕੋਈ ਤੀਰ ਨਜਾਇਜ਼ ਨਹੀਂ ਸੀ ਜਾਣ ਦਿੰਦੇ, ਕੋਈ ਗੋਲੀ ਨਜਾਇਜ਼ ਨਹੀਂ ਸੀ ਜਾਣ ਦਿੰਦੇ ਜੀ। ਵੇਖਦੇ ਜਿੱਥੇ ਤੀਰ ਪਹੁੰਚਣਾ ਉੱਥੇ ਛੇਤੀ ਦੇ ਨਾਲ ਤੀਰ ਪਹੁੰਚਾ ਦਿੰਦੇ, ਤੇ ਜਿੱਥੇ ਗੋਲੀ ਪਹੁੰਚਣੀ ਉੱਥੇ ਛੇਤੀ ਦੇ ਨਾਲ ਗੋਲੀ ਪਹੁੰਚਾ ਦਿੰਦੇ ਸਨ।
ਜੁੱਟ ਗਏ ਕਿਰਪਾਨਨ ਓਟ ਢਾਲ।
ਉੱਧਰ ਕਿਰਪਾਨਾਂ ਤੇ ਢਾਲਾਂ ਲੈ ਕੇ ਦੂਜੇ ਪਾਸੇ ਉਹ ਜੁੱਟ ਗਏ ਜੀ, ਕਿਤੇ ਤੀਰ ਵੀ ਬਚਾਉਣ ਦਾ ਤੀਰ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦੇ, ਕਿਤੇ ਗੋਲੀ ਤੋਂ ਵੀ ਬਚਣ ਦੀ ਗੋਲੀ ਯਤਨ ਕਰਦੇ ਹਨ।
ਤਬ ਪੁੱਤਰ ਪੀਰ ਕੇ ਦੋਏ ਘੇਰ।
ਸਾਧ ਸੰਗਤ ਪੀਰ ਜੀ ਦੇ ਦੋ ਪੁੱਤਰ ਬੜੇ ਔਖੇ ਘੇਰੇ ਵਿੱਚ ਫਸ ਗਏ।
ਗਨ ਰਿਪ ਸੰਭਾਰ ਕਰ ਫੇਰ ਫੇਰ।
ਆਪਣੇ ਸਰੀਰ ਨੂੰ ਸਾਂਭਣ ਦਾ ਯਤਨ ਬੜਾ ਕਰਦੇ ਹਨ, ਜਿੱਥੇ ਵੈਰੀਆਂ ਨੂੰ ਹੁਣ ਤੱਕ ਕਈ ਵੈਰੀਆਂ ਨੂੰ ਸਮਾਪਤ ਕਰ ਦਿੱਤਾ ਰਣ ਤੱਤੇ ਵਿੱਚ, ਉੱਥੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਬਚਾਉਣ ਦਾ ਯਤਨ ਵੀ ਕਰ ਰਹੇ ਹਨ।
ਪਹੁੰਚੋ ਕਿਰਪਾਲ ਬਾਨਣ ਪ੍ਰਹਾਰ।
ਹਾਂਜੀ,
ਘੇਰੋ ਛੁਰਾਏ ਬਾਹਰ ਨਿਕਾਲ।
ਮਾਮਾ ਕਿਰਪਾਲ ਚੰਦ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ, ਤੇ ਸਾਧ ਸੰਗਤ ਜਿਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਤੇ ਜਿਹੜੇ ਬਚਪਨ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੇ, ਇੰਨਾ ਬਲ ਸੀਗਾ ਬਾਹਾਂ ਵਿੱਚ, ਤੀਰ ਤੇ ਟੁੱਟ ਜਾਂਦਾ ਸੀ ਪਰ ਬਾਹਾਂ ਦਾ ਬਲ ਨਹੀਂ ਸੀ ਹਾਰਦਾ ਜੀ ਇਹਨਾਂ ਦੀਆਂ ਜੀ। ਮਾਮਾ ਕਿਰਪਾਲ ਚੰਦ ਜੀ ਨੇ ਛੇਤੀ ਨਾਲ ਉਸ ਗਰੁੱਪ ਉੱਤੇ ਹਮਲਾ ਕੀਤਾ ਜਿਸ ਗਰੁੱਪ ਨੇ ਪੀਰ ਜੀ ਦੇ ਬੱਚਿਆਂ ਨੂੰ ਘੇਰਾ ਪਾਇਆ ਸੀ।
ਬਹੁ ਰਸੇ ਪੀਰ ਕੇ ਪੁੱਤਰ ਫੇਰ।
ਪੀਰ ਜੀ ਦੇ ਪੁੱਤਰ ਫਿਰ ਗੁੱਸੇ ਵਿੱਚ ਆ ਗਏ ਕਿਉਂਕਿ ਉਹਨਾਂ ਦਾ ਘੇਰਾ ਛੁੱਟ ਗਿਆ, ਉਹ ਫਿਰ ਸਾਵਧਾਨ ਹੋ ਕੇ ਸਤਿਗੁਰੂ ਦਾ ਧਿਆਨ ਧਰ ਕੇ ਫਿਰ ਜੰਗ ਕਰਨ ਲੱਗ ਪਏ।
ਵਾਹੇ ਕਿਰਪਾਨ ਹੋਏ ਫੇਰ ਨੇਰ।
ਹੁਣ ਕਿਰਪਾਨਾਂ ਚਲਾਉਂਦੇ ਹਨ, ਜਿਹੜਾ ਨੇੜੇ ਆਉਂਦਾ ਕਿਰਪਾਨ ਦੇ ਨਾਲ ਸਿਰ ਕੱਟ ਸੁੱਟਦੇ ਹਨ ਉਹਦਾ।
ਰਿਸ ਕਰ ਗੋਪਾਲ ਨੇ ਬਾਨ ਛੋਰ।
ਗੋਪਾਲ ਗੁਲੇਰੀਏ ਨੇ ਵੇਖਿਆ ਆ ਜਿੰਨਾ 700 ਆਇਆ ਨਾ, ਇਹਨਾਂ ਦਾ ਮੁਖੀ ਇੱਕ ਪੀਰ ਹੈ ਤੇ ਛੋਟੇ ਮੁਖੀ ਨੇ 4 ਪੁੱਤਰ। ਗੋਪਾਲ ਗੁਲੇਰੀਆ ਕਹਿੰਦਾ ਮੈਂ ਇਹਨਾਂ ਨੂੰ ਮਾਰਦਾ ਹਾਂ। ਗੋਪਾਲ ਗੁਲੇਰੀਏ ਨੇ ਪੀਰ ਜੀ ਦੇ ਪੁੱਤਰ ਵੱਲ ਵੇਖ ਕੇ ਬੜੀ ਤੇਜ਼ੀ ਦੇ ਨਾਲ ਤੀਰ ਚਲਾਇਆ।
ਔਰ ਤਾਤ ਕਾਲ ਹੀ ਦੀਨ ਫੋਰ।
ਪਰ ਗੁਰਮੁਖੋ, ਪੀਰ ਜੀ ਦਾ ਵੱਡਾ ਪੁੱਤਰ ਜਿਹੜਾ ਬੜੀ ਵੀਰਤਾ ਦੇ ਨਾਲ ਲੜ ਰਿਹਾ ਸੀ, ਜਿਹਨੇ ਕਦੀ ਸਤਿਗੁਰੂ ਦੇ ਇੱਕੋ ਵਾਰੀ ਦਰਸ਼ਨ ਕੀਤੇ ਤੇ ਆਪਣੇ ਪਿਤਾ ਜੀ ਵਾਂਗ ਉਹ ਵੀ ਸਤਿਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਸੀਗਾ ਜੀ। ਸਾਧ ਸੰਗਤ, ਗੋਪਾਲ ਗੁਲੇਰੀਏ ਨੇ ਨਿਸ਼ਾਨਾ ਲਾਇਆ ਤੇ ਜਿਹੜਾ ਤੀਰ ਸੀਗਾ ਉਹ ਗੋਪਾਲ ਪੀਰ ਜੀ ਦੇ ਪੁੱਤਰ ਦੇ ਸੀਨੇ ਵਿੱਚ ਜਾ ਵਜਿਆ ਜੀ, ਖੂਨ ਨਿਕਲਿਆ ਸਰੀਰ ਵਿੱਚੋਂ। ਹਾਂਜੀ,
ਗਰ ਜਬ ਗਿਰੋ ਵੀਰ ਤਨ ਰੇਤ ਮਾਹੇ।
ਸਾਧ ਸੰਗਤ, ਪੀਰ ਜੀ ਤੇ ਪੁੱਤਰ ਦਾ ਤੁਰੰਤ ਹੀ ਹਿਰਦਾ ਪਾੜ ਦਿੱਤਾ ਉਹਦੇ ਤੀਰ ਨੇ ਜੀ, ਕਿਉਂਕਿ ਉਹ ਵੀ ਗੋਪਾਲ ਗੁਲੇਰੀਆ ਵੀ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਸੂਰਮੈ, ਪੀਰ ਜੀ ਦੇ ਪੁੱਤਰ ਦਾ ਹਿਰਦਾ ਪਾੜ ਸੁੱਟਿਆ ਤੇ ਪੀਰ ਜੀ ਦਾ ਪੁੱਤਰ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰਾ ਪੱਕੇ ਤੌਰ ਤੇ ਹੋ ਗਿਆ ਜੀ। ਸਤਿ ਸ੍ਰੀ ਅਕਾਲ। ਪੀਰ ਜੀ ਦਾ ਪੁੱਤਰ ਸ਼ਹੀਦ ਹੋ ਗਿਆ ਜੀ, ਪੀਰ ਜੀ ਦਾ ਪੁੱਤਰ ਧਰਤੀ ਤੇ ਡਿੱਗ ਪਿਆ।
ਦਹੁ ਦਿਸ਼ਨ ਸੋਬਟ ਲੱਖ ਲੋਥ ਤਾਹੇ।
ਪਰ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ, ਪੀਰ ਜੀ ਦੇ ਚੇਲਿਆਂ ਨੂੰ ਪਤਾ ਲੱਗਾ, ਪੀਰ ਜੀ ਨੂੰ ਪਤਾ ਲੱਗਾ मानो पीर जी ने चार रुख लाए सन अपनी जिंदगी च, ते अज गुरु साहब के प्यार विच एक रुख जिहड़ा है वह टुट के वढ़िया, वढ़ के धरती ते डिग छुट दिता दुश्मनों ने जी। पीर जी ने अपना हौसला नहीं डोलन दिता जी। पीर जी उस तरह जंग करते रहे। सात संगत जी, इत्थे मैं पीर जी के बारे बेनती करांगा। कल भी बेनती की सी, एक पुत्र नूं बुखार चढ़ जाए ना तो बाप का जिहड़ा चेहरा वह मायूस हो जाता, उदास हो जाता। मेरे पुत्र नूं बुखार चढ़ गया जां रोग लग गया तो पीर जी उन्हां दा पुत्र ते जंग विच शहीद हो गया, पर पीर जी ने अपना हौसला नहीं डुलाया जी। पीर जी डटे रहे जी उस तरीके नाल। और दूजे पास्यों पीर जी दे पुत्र दी लाश चुकन वास्ते पीर जी दे चेले आ रहे ने, पर गोपाल गुलेरिया ते उहदे साथी इन्ने तेज ने वह जिहड़े दूजे पास्यों शरीर चुकन आउंदे ना, लोथ चुकन, लोथ चुकन दी थां ते उहनां नूं भी रस्ते विच ही मार दिता जांदा है जी। शरीर उत्थे पिया है पीर जी दे पुत्र दा। ते पीर जी अपने पुत्र दे शरीर नूं वेख के मन विच कलगियां वाले सतगुरु दा शुकर कीता, कहन लगे बड़ा वड्डा जिहड़ा मेरे शरीर मेरे जीवन दे उत्ते कलंक लग गया सी ना, पठाणा ने ला दिता सी भी पठाणा नूं रखाया पीर जी ने, ते पठान धोखा दे गए। पहले पुत्र दी शहादत ने मानो उस कलंक नूं अद्धे तो वध धो दिता होवे जी, अद्धे तो वध धो दिता होवे। पीर जी ने पुत्र दी शहादत दा शुक्र कीता है।
उमड़े अनेक हित लेन आप,
कई गुरु के सिख पीर जी दे पुत्र दा शरीर चुकन वास्ते जंग दे मैदान विच जा रहे हन।
कर धरे तीर तोमर कलाप,
ते गुरमुखो हथां दे विच नेजे फड़े हन, भी किहे तरीके दे नाल वड्डे वड्डे नेजे फड़ के तुर पए, भज्जे जान मैदान विच पीर जी दे पुत्र दा शरीर चुक के सतगुरु जी दे कोल लैके आईए।
जुट गए बहुर काढे कृपान,
आपस विच कृपाना कढ के ਉਹ ਜੁੱਟ ਪਏ ਨੇ ਰਸਤੇ ਵਿੱਚ ਵੈਰੀਆਂ ਨੂੰ ਮਾਰਦੇ, ਇੱਕ ਹੱਥ ਨਾਲ ਤਲਵਾਰ ਚਲਾਉਂਦੇ, ਦੂਜੇ ਹੱਥ ਵਿੱਚ ਨੇਜਾ ਫੜਿਆ ਹੋਇਆ ਹੈ।
ਜਮ ਕਾਠ ਕਾਠ ਜਿਮ ਗਨ ਤੇ ਖਾਨ,
ਐਵੇਂ ਪਹਾੜੀਆਂ ਦੇ ਸਰੀਰਾਂ ਨੂੰ ਵੱਢ ਸੁੱਟਦੇ ਜਿਵੇਂ ਤਰਖਾਣ ਲੱਕੜ ਨੂੰ ਵੱਢ ਕੇ ਸੁੱਟ ਦਿੰਦਾ ਜੀ। ਹਾਂਜੀ,
ਗਿਰ ਗਏ ਲੋਥ ਪੋਥਨ ਵਿਸਾਲ,
ਕਈ ਲੋਥਾਂ ਗੁਰੂ ਕੇ ਸਿੱਖਾਂ ਨੇ ਸੁੱਟ ਦਿੱਤੀਆਂ ਪੀਰ ਜੀ ਦੇ ਪੁੱਤਰ ਦੀ ਲੋਥ ਵੇਖ ਕੇ ਜੀ। ਪੀਰ ਜੀ ਦੇ ਪੁੱਤਰ ਦਾ ਸਰੀਰ ਪਿਆ ਵੇਖ ਕੇ ਕਈ ਪਹਾੜੀਆਂ ਨੂੰ ਮਾਰ ਸੁੱਟਿਆ ਉਹਨਾਂ ਨੇ। ਹਾਂਜੀ,
ਨਹਿਤ ਜੀ ਧਾਏ ਪੀ ਆਤ ਕਰਾਲ,
ਸਾਧ ਸੰਗਤ ਉਧਰ ਪੀਰ ਜੀ ਵੱਲ ਵੇਖੋ, ਪੀਰ ਜੀ ਨੇ ਕਦਮ ਪਿੱਛੇ ਨਹੀਂ ਕੀਤਾ, ਪੀਰ ਜੀ ਨੇ ਜੰਗ ਦੇ ਮੈਦਾਨ ਵਿੱਚ ਕਦਮ ਗਾਂ ਹੀ ਵਧਾਇਆ ਜੀ, ਅੱਗੇ ਨੂੰ ਹੀ ਵਧਾਇਆ। ਸਾਧ ਸੰਗਤ, ਪੁੱਤ ਦੀ ਮੌਤ ਹੋ ਜਾਣੀ ਬੜਾ ਵੱਡਾ ਬੰਦੇ ਦੇ ਜੀਵਨ ਵਿੱਚ ਇੱਕ ਇੰਸੀਡੈਂਟ ਰੱਖਦਾ, ਐਕਸੀਡੈਂਟ ਮੰਨਿਆ ਜਾਂਦਾ ਬੜਾ ਵੱਡਾ, ਪਰ ਪੀਰ ਜੀ ਪਛਾਣ ਨਹੀਂ ਜਾ ਰਹੇ, ਪੀਰ ਜੀ ਗਾਂਹ ਨੂੰ ਜਾ ਰਹੇ, ਅੱਗੇ ਨੂੰ ਜਾ ਰਹੇ ਹਨ ਪੀਰ ਬੁੱਧੂ ਸ਼ਾਹ ਜੀ। ਹੁਣ ਇੱਥੇ ਮੈਂ ਇੱਕ ਮਿੰਟ ਲਈ ਰੁਕਣਾ ਚਾਹੁੰਦਾ। ਸਾਧ ਸੰਗਤ, ਪੀਰ ਜੀ ਮੁਸਲਮਾਨ ਹਨ, ਪਰ ਇੱਥੇ ਧਰਮ ਦੀ ਗੱਲ ਕੋਈ ਨਹੀਂ। ਜੇ ਪੀਰ ਜੀ ਮੁਸਲਮਾਨ ਨੇ ਤੇ ਪੀਰ ਜੀ ਦੇ ਬੱਚੇ ਵੀ ਮੁਸਲਮਾਨ ਹਨ। ਸਤਿਗੁਰੂ ਗਰੀਬ ਨਵਾਜ ਕਲਗੀਧਰ ਜੀ ਦੇ ਉੱਤੋਂ ਪੀਰ ਜੀ ਵੀ ਕੁਰਬਾਨ ਹੋਣ ਲਈ ਤਿਆਰ ਹਨ, ਪੀਰ ਜੀ ਦੇ ਬੱਚੇ ਵੀ ਤਿਆਰ ਹਨ। ਹਾਂਜੀ,
ਗਿਰ ਗਏ ਲੋਥ ਪੋਥਨ ਵਿਸਾਲ, ਨਹਿਤ ਜੀ ਧਾਏ ਪੀ ਆਤ ਕਰਾਲ, ਮਾਤੁਲ ਕਿਰਪਾਲ ਤਾਜ ਤਾਜ ਖਤੰਗ,
ਉਧਰ ਮਾਮਾ ਕਿਰਪਾਲ ਚੰਦ ਜੀ ਬੜੇ ਤੀਰ ਚਲਾ ਰਹੇ ਹਨ,
ਜਹਿ ਥਿਤ ਗੋਪਾਲ ਤਾਜ ਅੰਗ ਭੰਗ,
ਜਿੱਥੇ ਗੋਪਾਲ ਖੜਾ ਹੈ ਨਾ ਗੋਪਾਲ ਗੁਲੇਰੀਆ, ਉਹਦੇ ਆਸੇ ਪਾਸੇ ਜਿਹੜਾ ਘੇਰਾ ਬਣਾਇਆ ਹੋਇਆ ਪਹਾੜੀਆਂ ਦੇ ਸੈਨਿਕਾਂ ਨੇ, ਉਸ ਘੇਰੇ ਨੂੰ ਤੋੜਦੇ ਹਨ ਮਾਮਾ ਜੀ।
ਗਨ ਗੇਰ ਗੇਰ ਗੀਨੇ ਅਥਲ,
ਤੇ ਕਈ ਮਨੁੱਖ ਮਾਮਾ ਕਿਰਪਾਲ ਚੰਦ ਜੀ ਦੇ ਤੀਰਾਂ ਨੇ ਵਿੰਨ ਦਿੱਤੇ, ਤੇ ਆਸੇ ਪਾਸੇ ਉਹਦਾ ਘੇਰਾ ਜਿਹੜਾ ਸੀ ਗੋਪਾਲ ਗੁਲੇਰੀਏ ਦਾ ਉਹਨੂੰ ਘੱਟ ਕੀਤਾ।
ਉਤ ਤਕਾਏ ਭਾਈ ਹੱਲ ਚੱਲ,
ਇੱਧਰ ਉਧਰ ਤੱਕਦੇ ਨੇ ਤੇ ਤੀਰ ਮਾਰਦੇ ਨੇ। ਮਾਮਾ ਕਿਰਪਾਲ ਚੰਦ ਜੀ ਦੇ ਤੀਰਾਂ ਨੇ ਵੀ ਇੱਕ ਵਾਰੀ ਸਾਧ ਸੰਗਤ ਜੀ ਤੜਥੱਲੀ ਮਚਾ ਦਿੱਤੀ ਰਣਤੱਤੇ ਵਿੱਚ ਜੀ। ਹਾਂਜੀ,
ਨਹਿ ਥਿਰਨ ਦੇਤ ਇੱਕ ਥਲ ਸੁਭੱਟ,
ਸੂਰਮਿਆਂ ਨੂੰ ਇੱਕ ਥਾਂ ਤੇ ਖਲੋਣ ਹੀ ਨਹੀਂ ਸੀ ਦੇ ਰਹੇ ਮਾਮਾ ਕਿਰਪਾਲ ਚੰਦ ਜੀ। ਹਰ ਪਾਸੇ ਜਿਹੜੇ ਤੀਰ ਆਉਂਦੇ ਸਨ, ਪਤਾ ਲੱਗਦਾ ਸੀ ਇਹ ਗੁਰੂ ਸਾਹਿਬ ਦੇ ਮਾਮਾ ਜੀ ਨੇ ਛੱਡਿਆ ਹੋਇਆ ਤੀਰ ਹੈ ਜੀ। ਭਾਵ ਇਕਦਮ ਇੰਨੀ ਸਪੀਡ ਵਿੱਚ ਤੀਰ ਚਲਾਉਂਦੇ ਸਨ।
ਹਾਂਜੀ ਹੈ ਕੋ ਚਲਾਏ ਕੇਤਿਕ ਦੁਬੱਟ ਤਬ ਤੁਰਕ ਸਕਲ ਨਿਜ ਬਲ ਸੰਭਾਰ ਗੁਲਕਾਨ ਬ੍ਰਿੰਦ ਸਹਾਇਕ ਪ੍ਰਹਾਰ।
ਗੁਰਮੁਖੋ ਵਸੇ ਬੜੇ ਤੁਰਕਾਂ ਨੇ ਵਾਹਿਗੁਰੂ ਪਹਾੜੀਆਂ ਨੇ ਬਹੁਤ ਸਾਰਿਆਂ ਨੇ ਗੋਲੀਆਂ ਦੇ ਵਾਰ ਮਾਮਾ ਕਿਰਪਾਲ ਚੰਦ ਜੀ ਦੇ ਉੱਤੇ ਕਰਨਾ ਚਾਹੇ ਨੇ ਜੀ, ਪਰ ਢਾਲ ਵੀ ਸੀ ਤੇ ਮਾਮਾ ਜੀ ਆਪਣੇ ਮੁੱਖ ਅੱਗੇ ਸੀਨੇ ਅੱਗੇ ਢਾਲ ਕਰਕੇ ਗੋਲੀਆਂ ਨੂੰ ਪਹਿਲਾਂ ਸੁੱਟ ਦਿੰਦੇ ਸਨ ਜੀ। ਹਾਂਜੀ
ਗਿਰਪਤ ਗੋਪਾਲ ਕੇ ਨਿਕਟ ਬੀਰ ਹਲ ਪਰੇ ਚਾਲ ਨਹਿ ਧਰਤ ਤੀਰ।
ਪਰ ਜਦੋਂ ਮਾਮਾ ਜੀ ਹੋਣੀ ਆਪਣੇ ਆਪ ਨੂੰ ਬਚਾ ਕੇ ਤੀਰ ਚਲਾਉਂਦੇ ਸਨ ਨਾ, ਤੇ ਗੋਪਾਲ ਗੁਲੇਰੀਏ ਦਾ ਘੋੜਾ ਜਿਹੜਾ ਸੀਗਾ ਉਹ ਇਕਦਮ ਮਾਨੋ ਖਾਲੀ ਹੋਣ ਵਾਸਤੇ ਤਿਆਰ ਹੋ ਗਿਆ। ਆਸੇ ਪਾਸੇ ਜਿਹੜੇ ਸਿਪਾਹੀ ਸਨ ਨਾ ਜੀ, ਉਹ ਸਾਰੇ ਭੱਜਣਾ ਸ਼ੁਰੂ ਹੋ ਗਏ ਜੀ। ਵੇਖ ਲਓ ਮਾਮਾ ਕਿਰਪਾਲ ਚੰਦ ਜੀ ਘਰ ਦੇ ਕੰਮਾਂ ਵਿੱਚ ਵੀ ਪੂਰੇ ਤੇ ਮਾਮਾ ਕਿਰਪਾਲ ਚੰਦ ਜੀ ਰਣਤੱਤੇ ਵਿੱਚ ਵੀ ਪੂਰੇ ਹਨ ਜੀ। ਹਾਂਜੀ
ਡੀਠਨ ਬਚਾਏ ਇਤ ਉਤ ਪਲਾਏ ਕੋ ਤਰੁਣ ਔਰਤ ਹੋਏ ਨਿਜ ਬਚਾਏ।
ਮਾਮਾ ਜੀ ਦੇ ਤੀਰਾਂ ਤੋਂ ਬਚਣ ਵਾਸਤੇ ਦੁਸ਼ਟ ਇਧਰ ਉਧਰ ਭੱਜੇ ਫਿਰਦੇ ਨੇ, ਕਈ ਤੇ ਰੁੱਖ ਦੇ ਓਹਲੇ ਜਾ ਕੇ ਲੁਕ ਗਏ ਜੀ। ਹਾਂਜੀ
ਇਮ ਪਰੀ ਲੋਹ ਕੀ ਮਾਰ ਭੂਰ।
ਮਾਮਾ ਕਿਰਪਾਲ ਚੰਦ ਜੀ ਨੇ ਖੂਬ ਲੋਹੇ ਦੀ ਮਾਰ ਕੀਤੀ, ਤੀਰਾਂ ਦੀ ਮਾਰ ਮਚਾਈ ਹੋਈ ਹੈ ਜੰਗ ਦੇ ਮੈਦਾਨ ਵਿੱਚ।
ਬਿਨ ਲਾਜ ਤਿਆਗ ਰਣ ਖੇਤ ਸੂਰ।
ਉਧਰ ਸੂਰਮੇ ਸ਼ਰਮ ਛੱਡ ਕੇ ਰਣ ਖੇਤਰ ਵਿੱਚੋਂ ਭੱਜਣਾ ਸ਼ੁਰੂ ਹੋ ਗਏ ਜੀ। ਤੁਸੀਂ ਖੁਦ ਹਿਸਾਬ ਲਾਓ, ਅਜੇ ਤੇ ਇਕੱਲੇ ਹੀ ਨੇ ਮਾਮਾ ਕਿਰਪਾਲ ਚੰਦ ਜੀ, ਬਹੁਤੀ ਵੱਡੀ ਫੌਜ ਲੈ ਕੇ ਨਹੀਂ ਆਏ, ਇਕੱਲੇ ਹੀ ਤੁਰੇ ਸਨ ਜੀ ਉੱਥੋਂ, ਤੇ ਕਈ ਸ਼ਰਮ ਖਾ ਕੇ ਹੀ ਉਹਨਾਂ ਨੂੰ ਵੇਖ ਕੇ ਹੀ ਉਹਨਾਂ ਦੇ ਤੀਰਾਂ ਤੋਂ ਡਰਦੇ ਹੋਏ ਪਹਾੜੀਏ ਭੱਜਣਾ ਸ਼ੁਰੂ ਹੋ ਗਏ।
ਭਿਖ ਕੈ ਕਿਰਪਾਲ ਕੇ ਖਾਰ ਖਤੰਗ।
ਮਾਮਾ ਜੀ ਬੜੀ ਬਹਾਦਰੀ ਦੇ ਨਾਲ ਲੜ ਰਹੇ ਸਨ। ਹਾਂਜੀ
ਗਿਰਪਤ ਗੋਪਾਲ ਰਿਸ ਰੰਗ ਸੰਗ।
ਗੋਪਾਲ ਗੁਲੇਰੀਏ ਨੂੰ ਮਾਮਾ ਕਿਰਪਾਲ ਚੰਦ ਜੀ ਦੇ ਉੱਤੇ ਗੁੱਸਾ ਚੜ ਗਿਆ ਜੀ। ਗੋਪਾਲ ਗੁਲੇਰੀਆ ਮਾਮਾ ਕਿਰਪਾਲ ਚੰਦ ਜੀ ਦੇ ਉੱਤੇ ਪੂਰਾ ਕ੍ਰੋਧ ਧਾਰਨ ਕਰ ਗਿਆ।
ਸਹਿ ਸਕਿਓ ਨਾ ਹੈ ਕੋ ਚਪਲ ਕੀਨ,
ਬਰਦਾਸ਼ਤ ਨਾ ਕਰ ਸਕਿਆ, ਤੇ ਗੋਪਾਲ ਗੁਲੇਰੀਏ ਨੇ ਆਪਣਾ ਘੋੜਾ ਹੋਰ ਤੇਜ ਕੀਤਾ।
ਹੋਏ ਅਗਰਬਾਨ ਕੋ ਤਿਆਗ ਦੀਨ।
ਅੱਗੇ ਹੋ ਕੇ ਮਾਮਾ ਕਿਰਪਾਲ ਚੰਦ ਜੀ ਜਿਨ੍ਹਾਂ ਗੁਰੂ ਘਰ ਦੀ ਬਹੁਤ ਸੇਵਾ ਕੀਤੀ, ਸਾਧ ਸੰਗਤ ਜੀ ਮਾਮਾ ਕਿਰਪਾਲ ਚੰਦ ਜੀ ਦੇ ਸੀਨੇ ਉੱਤੇ ਤੀਰ ਚਲਾਉਣ ਬਾਰੇ ਸੋਚ ਰਿਹਾ ਜੀ ਉਹ ਜੀ, ਤੇ ਸੋਚਿਆ ਹੀ ਨਹੀਂ ਉਹਨੇ ਮਾਮਾ ਕਿਰਪਾਲ ਚੰਦ ਜੀ ਦੇ ਸੀਨੇ ਵੱਲ ਸੀਨੇ ਨੂੰ ਤੱਕ ਕੇ ਤੀਰ ਚਲਾ ਦਿੱਤਾ।
ਹਰ ਹੁਤੋ ਸੋ ਮਾਤਲ ਔਰ ਆਏ।
ਪੂਰੀ ਤੇਜ਼ੀ ਦੇ ਨਾਲ ਜਿਹੜਾ ਤੀਰ ਸੀਗਾ ਉਹ ਮਾਮਾ ਕਿਰਪਾਲ ਚੰਦ ਜੀ ਦੇ ਸੀਨੇ ਵਾਲੇ ਪਾਸੇ ਆਇਆ।
ਖੁਬ ਗਏ ਜ਼ੀਨ ਮਹਿ ਬੇਗ ਪਾਏ।
ਪਰ ਜਿਹੜਾ ਘੋੜਾ ਸੀ ਉਹ ਬੜਾ ਹੀ ਸਿਆਣਾ ਸੀ, ਉਹ ਇਕਦਮ ਹਿੱਲਿਆ ਤੇ ਸਾਧ ਸੰਗਤ ਜੀ ਜਿਹੜਾ ਤੀਰ ਸੀਗਾ ਉਹ ਮਾਮਾ ਜੀ ਦੀ ਥਾਂ ਤੇ ਜਿਹੜਾ ਵੱਜਣਾ ਸੀ ਉਹ ਘੋੜੇ ਨੂੰ ਵੱਜ ਗਿਆ ਜੀ। ਹਾਂਜੀ
ਦੇਖ ਕੈ ਕਿਰਪਾਲ ਉੱਚੇ ਅਲਾਏ।
ਘੋੜੇ ਦੀ ਕਾਠੀ ਵਿੱਚ ਤੀਰ ਖੁੱਭਿਆ, ਘੋੜੇ ਵਿੱਚ ਨਹੀਂ ਖੁੱਭਿਆ ਜੀ, ਘੋੜੇ ਦੀ ਕਾਠੀ ਵਿੱਚ ਜਾ ਤੀਰ ਖੁੱਭ ਗਿਆ। ਐ ਮਾਮਾ ਜੀ ਦੇ ਲਾਗੇ ਜਦੋਂ ਤੀਰ ਘੋੜੇ ਦੀ ਕਾਠੀ ਵਿੱਚ ਖੁੱਭਿਆ ਨਾ, ਤੇ ਹੁਣ ਟਾਕਰਾ ਮਾਮਾ ਕਿਰਪਾਲ ਚੰਦ ਜੀ ਦਾ ਤੇ ਗੋਪਾਲ ਗੁਲੇਰੀਏ ਦਾ ਹੋਣ ਲੱਗਾ ਜੀ। ਸਤਿਗੁਰੂ ਸਾਹਮਣੇ ਵੇਖ ਰਹੇ ਜੀ ਸਾਰੀ ਗੱਲ, ਤੇ ਦੇਖ ਕਹਿ ਕਿਰਪਾਲ ਉੱਚੇ ਅਲਾਏ। ਮਾਮਾ ਕਿਰਪਾਲ ਚੰਦ ਜੀ ਗੋਪਾਲ ਗੁਲੇਰੀਏ ਨੂੰ ਵੇਖ ਕੇ ਪੂਰਾ ਜ਼ੋਰ ਲਾ ਕੇ ਉੱਚੀ ਸਾਰੀ ਬਚਨ ਕਰਦੇ ਹਨ।
ਤੈ ਨਿਜ ਪ੍ਰਹਾਰ ਲੀਨੋ ਚਲਾਏ।
ਕਹਿਣ ਲੱਗੇ ਗੁਲੇਰੀਏ ਤੂੰ ਆਪਣਾ ਵਾਰ ਕਰ ਲਿਆ, ਕਹਿਣ ਲੱਗੇ ਤੂੰ ਆਪਣਾ ਵਾਰ ਕਰ ਚੁੱਕਾ ਹੈ।
ਅਬ ਦੇਹ ਵਾਰ ਮੇਰੋ ਖਰੋਏ।
ਕਹਿਣ ਲੱਗੇ ਹੁਣ ਮੇਰੀ ਵਾਰੀ ਹੈ, ਕਹਿਣ ਲੱਗੇ ਹੁਣ ਮੈਂ ਵਾਰ ਕਰਾਂਗਾ। ਕਹਿਣ ਲੱਗੇ ਹੱਥ ਸ੍ਰੀ ਅਕਾਲ। ਹਾਂਜੀ
ਨਹਿ ਆਨ ਥਾਨ ਜਾਨ ਜੋਏ।
ਹੁਣ ਕਿਤੇ ਹੋਰ ਨਾ ਜਾਈ, ਹੁਣ ਭੱਜੀ ਨਾ, ਹੁਣ ਮੈਂ ਵਾਰ ਕਰਾਂਗਾ ਤੇਰੇ ਉੱਤੇ।
ਸਹਿਲੇ ਹੋ ਵਾਰ ਨਹਿ ਬਚਹਿ ਪ੍ਰਾਨ।
ਵਾਰ ਹੁਣ ਕਿਹਦੇ ਵਿੱਚ ਹਿੰਮਤ ਹੈ ਤੇ ਮੇਰਾ ਵਾਰ ਸਹਿ ਕੇ ਵਿਖਾ। ਇਹ ਕੌਣ ਹੈ? ਇਹ ਕਲਗੀਧਰ ਸਤਿਗੁਰੂ ਜੀ ਦੇ ਮਾਮਾ ਜੀ ਹਨ, ਸਾਧ ਸੰਗਤ ਜੀ। ਹਾਂਜੀ
ਕੈਦੋ ਸੁਹਾਨ ਹੋਇਆ ਹੋਇਆ ਕਾਨ।
ਕਹਿਣ ਲੱਗੇ ਜਾ ਤਾਂ ਮੇਰਾ ਵਾਰ ਤੈਨੂੰ ਮਾਰ ਸੁੱਟੇਗਾ ਜਾਂ ਭੱਜਣ ਨੂੰ ਮਜਬੂਰ ਕਰ ਦੇਗਾ ਪਿੱਛੇ ਨੂੰ। ਕਹਿਣ ਲੱਗੇ ਹਾਂਜੀ
ਇਹ ਸੁਣਤ ਸੈਲ ਪਤ ਹੈ ਚਲਾਏ।
ਇਹ ਸੁਣ ਕੇ ਸਾਧ ਸੰਗਤ ਜਦੋਂ ਆਖਿਆ ਹੀ ਇੰਨਾ ਗਰਜ ਕੇ, ਤੇ ਜਿਹੜਾ ਗੋਪਾਲ ਗੁਲੇਰੀਆ ਸੀ ਉਹਨੇ ਪਹਿਲਾਂ ਹੀ ਭੱਜਣ ਦਾ ਫੁਰਨਾ ਬਣਾ ਲਿਆ ਜੀ। ਹਾਂਜੀ
ਕਰ ਚਾਪਲ ਆਦਿਕ ਜਿਮ ਹੋਇਆ ਬਚਾਏ।
ਉਹ ਛੇਤੀ ਨਾਲ ਉਪਾਅ ਕਰਨ ਲੱਗਾ ਵੀ ਮੇਰਾ ਬਚਾਉ ਕਿਸ ਤਰੀਕੇ ਦੇ ਨਾਲ ਹੋਵੇ।
ਤਬ ਛੂਟ ਕਿਰਪਾਲ ਤੇ ਬਾਨ ਚਾਲ,
ਉਧਰੋਂ ਮਾਮਾ ਕਿਰਪਾਲ ਚੰਦ ਜੀ ਨੇ ਪੱਥੇ ਚੋਂ ਤੀਰ ਕੱਢਿਆ, ਕਮਾਨ ਵਿੱਚ ਸਜਾਇਆ, ਕਲਗੀ ਧਰ ਸਤਿਗੁਰੂ ਦਾ ਧਿਆਨ ਧਰ ਕੇ ਤੀਰ ਚਲਾਇਆ ਹੈ।
ਤੀਖਣ ਸਮਾਨ ਪੰਨਕ ਵਿਸਾਲ,
ਕਹਿਣ ਲੱਗੇ ਮਾਨੋ ਸੱਪ ਛੂਕਦਾ ਹੋਇਆ ਉਹਦੇ ਵੱਲ ਛੱਡਿਆ। ਕਹਿਣ ਲੱਗੇ ਹਾਂਜੀ,
ਉਛਰੰਤ ਤੁਰੰਗ ਕੇ ਕਰਨ ਮੂਲ,
ਕਹਿਣ ਲੱਗੇ ਹੋਇਆ ਕੀ, ਜਿਸ ਘੋੜੇ ਤੇ ਗੋਪਾਲ ਗੁਲੇਰੀਆ ਬੈਠਾ ਸੀ ਇਕਦਮ ਘੋੜਾ ਉਛਲਿਆ ਹੈ।
ਲੱਗ ਭਇਓ ਪਾਰ ਗਿਰ ਭਰਿਓ ਝੂਲ,
ਕਹਿਣ ਲੱਗੇ ਘੋੜੇ ਦੇ ਕੰਨ ਦਾ ਜਿੱਥੇ ਮੁੱਢ ਸੀ ਨਾ ਸਾਧ ਸੰਗਤ ਜੀ ਮਾਮਾ ਜੀ ਦਾ ਤੀਰ ਉੱਥੇ ਜਾ ਵੱਜਿਆ ਜੀ। ਜਦੋਂ ਘੋੜੇ ਦੇ ਕੰਨ ਦੇ ਮੁੱਢ ਲਾਗੇ ਤੀਰ ਵੱਜਿਆ, ਘੋੜਾ ਉਛਲ ਗਿਆ, ਗੋਪਾਲ ਗੁਲੇਰੀਆ ਧਰਤੀ ਤੇ ਡਿੱਗ ਗਿਆ।
ਤਾਜ ਕਰ ਤੁਰੰਗ ਪਿੱਛੇ ਸਿਧਾਏ,
ਗੁਰਮੁਖੋ ਉਸੇ ਵੇਲੇ ਉਹਨੇ ਦੂਜਾ ਘੋੜਾ ਫੜਿਆ ਤੇ ਜੰਗ ਦੇ ਮੈਦਾਨ ਵਿੱਚ ਜਿਹੜੀ ਲਾਹਨਤ ਹੈ, ਅੱਗੇ ਸਾਹਮਣੇ ਸੂਰਮਾ ਖਲੋਤਾ ਹੋਵੇ ਤੇ ਬੰਦਾ ਡਰਦਾ ਪਿੱਛੇ ਭੱਜ ਜੇ, ਗੋਪਾਲ ਗੁਲੇਰੀਏ ਨੂੰ ਇਹ ਲਾਹਨਤ ਪ੍ਰਾਪਤ ਹੋਈ ਹੈ ਜੀ। ਗੋਪਾਲ ਗੁਲੇਰੀਆ ਉਹ ਮਾਮਾ ਜੀ ਤੋਂ ਡਰਦਾ ਹੋਇਆ ਵੀ ਇੱਕ ਹੀ ਤੀਰ ਇਹਨੇ ਅੰਦਾਜ਼ ਨਾਲ ਚਲਾਇਆ। ਮੈਂ ਹੁਣੇ ਬੇਨਤੀ ਕੀਤੀ ਸੀਗੀ ਵੈਰੀ ਦਾ ਘੋੜਾ ਮਰ ਜਾਵੇ ਤੇ ਸੂਰਮਾ ਸਮਝੋ ਅੱਧਾ ਸ਼ਹੀਦ ਹੋ ਜਾਂਦਾ, ਵਾਹਿਗੁਰੂ ਸ਼ਹੀਦ ਕੀ, ਅੱਧੀ ਉਹਦੀ ਤਾਕਤ ਖਤਮ ਹੋ ਜਾਂਦੀ ਹੈ। ਅਜੇ ਤੇ ਇੱਕੋ ਇੱਕ ਤੀਰ ਚਲਾਇਆ ਗੋਪਾਲ ਗੁਲੇਰੀਏ ਤੇ ਤੇਰੀ ਤਾਕਤ ਅੱਧੀ ਖਤਮ ਕਰਕੇ ਰੱਖ ਦਿੱਤੀ ਜੀ। ਹਾਂਜੀ,
ਨਿਜ ਸੈਨ ਪ੍ਰਵੇਸ਼ਿਓ ਤਾਨ ਬਚਾਏ,
ਆਪਣੇ ਸਰੀਰ ਨੂੰ ਬਚਾਉਂਦਾ ਹੋਇਆ ਭੱਜ ਕੇ ਜਾ ਕੇ ਸਾਧ ਸੰਗਤ ਜੀ ਆਪਣੀ ਸੈਨਾ ਵਿੱਚ ਜਾ ਕੇ ਵਾਪਸ ਜਾ ਕੇ ਲੁਕ ਗਿਆ ਮਾਮਾ ਜੀ ਤੋਂ ਡਰਦਾ ਹੋਇਆ ਜੀ ਉਹ। ਹਾਂਜੀ,
ਹੁਣ ਸਣੇ ਸਣੇ ਪਸ਼ਚਾਤ ਜਾਤ,
ਹਾਂਜੀ
ਟਿਕ ਰਹੇ ਯੁੱਧ ਥਿਰ ਕਰਹਿ ਘਾਤ,
ਹੁਣ ਯੁੱਧ ਟਿਕਿਆ ਹੋਇਆ ਜੀ, ਹੁਣ ਉਧਰੋਂ ਕੋਈ ਵੱਡਾ ਸੂਰਮਾ ਨਹੀਂ ਆ ਰਿਹਾ ਪਰ ਇੱਧਰ ਬੜੇ ਬੜੇ ਵੱਡੇ ਸੂਰਮੇ ਜੰਗ ਦੇ ਮੈਦਾਨ ਵਿੱਚ ਹਨ। ਮਹਾਰਾਜ ਦੇ ਪੰਜ ਭਰਾ ਹਨ, ਸਤਿਗੁਰੂ ਦੇ ਮਾਮਾ ਜੀ ਹਨ, ਪੀਰ ਬੁੱਧੂ ਸ਼ਾਹ ਜੀ ਹਨ ਤੇ ਪੀਰ ਜੀ ਦੇ ਤਿੰਨ ਪੁੱਤਰ ਹਨ ਜੰਗ ਦੇ ਮੈਦਾਨ ਵਿੱਚ। ਹਾਂਜੀ,
ਦੋਹਰਾ ਹੋਰੇ ਕਰ ਗਿਰ ਪਤਨ ਭੱਟ, ਥਿਰ ਘਰ ਨਿਜ ਤਿਜ ਆਏ, ਬੁੱਧੂ ਸ਼ਾਹ ਸਪੂਤ ਕੀ ਲੋਥ ਓਜ ਕਰ ਲਿਆਏ।
ਆਪੋ ਆਪਣੇ ਥਾਵਾਂ ਤੇ ਖਲੋਤੇ ਪਹਾੜੀ ਸੋਚ ਰਹੇ ਹੁਣ ਕੀ ਕਰੀਏ। ਫਤਿਹ ਸ਼ਾਹ ਕਹਿੰਦਾ ਜਿਹੜੇ ਸੂਰਮੇ ਨੇ ਭੇਜੋ ਇਹਨਾਂ ਨੂੰ। ਸਾਧ ਸੰਗਤ ਜੀ ਪਹਾੜੀਆਂ ਨੇ ਫਿਰ ਹਮਲਾ ਕੀਤਾ। ਜਿਹੜਾ ਗੋਪਾਲ ਗੁਲੇਰੀਆ ਸੀ ਨਾ ਉਹ ਦੂਜੀ ਵਾਰੀ ਹੁਣ ਆਉਣ ਲੱਗਿਆ, ਉਹਦੀਆਂ ਲੱਤਾਂ ਕੰਬ ਰਹੀਆਂ ਨੇ। ਮੀਟਿੰਗ ਦੇ ਵਿੱਚ ਬਹਿ ਕੇ ਗੱਲਾਂ ਕਰ ਲੈਣੀਆਂ ਸੌਖੀਆਂ ਨੇ, ਰਣ ਤੱਤੇ ਵਿੱਚ ਜੂਝਣਾ ਬੜਾ ਔਖਾ ਹੈ ਸਾਧ ਸੰਗਤ ਦੀ। ਹਾਂਜੀ,
ਇਮ ਸਹਾਇਤਾ ਕਰ ਭਲੇ ਧੀਰਜ ਸਹਿਤ ਟਿਕਾਏ।
ਫਿਰ ਪੀਰ ਬੁੱਧੂ ਸ਼ਾਹ ਦੇ ਪੁੱਤਰ ਦੀ ਲੋਥ ਨੂੰ ਗੁਰੂ ਕੇ ਸਿੱਖ ਮੈਦਾਨ ਵਿੱਚੋਂ ਚੁੱਕ ਕੇ ਕਲਗੀਧਰ ਸਤਿਗੁਰੂ ਜੀ ਦੇ ਸਾਹਮਣੇ ਲੈ ਕੇ ਆਏ ਹਨ ਜੀ। ਭਾਗਾਂ ਵਾਲਾ ਹੋਏਗਾ ਪੀਰ ਜੀ ਦਾ ਪੁੱਤਰ ਜੀ। ਇੱਧਰ ਇਮ ਸਹਾਇਤਾ ਕਰ ਭਲੇ ਧੀਰਜ ਸਹਿਤ ਟਿਕਾਏ, ਮਾਮਾ ਕਿਰਪਾਲ ਚੰਦ ਜੀ ਨੇ ਸਹਾਇਤਾ ਕਰਕੇ ਸਾਰੀ ਜੰਗ ਵਿੱਚ ਮਾਨੋ ਨਵੀਂ ਹਲਚਲੀ ਮਚਾ ਦਿੱਤੀ ਹੈ ਜੀ। ਉਹਨਾਂ ਦਾ ਆਉਣਾ ਮਾਨੋ ਸਾਰੇ ਸੈਨਿਕਾਂ ਵਾਸਤੇ ਨਵਾਂ ਉਤਸ਼ਾਹ ਸੀ।
ਤਜੋਹਤ ਫੰਗਨ ਕੋ ਕਹਿਓ ਗੋਲਕਾਂ ਗਨ ਬਰਖਾਏ,
ਕਹਿ ਦਿੱਤਾ ਬੰਦੂਕਾਂ ਦੀ ਕਮੀ ਕੋਈ ਨਹੀਂ, ਗੋਲੀਆਂ ਦੀ ਕਮੀ ਕੋਈ ਨਹੀਂ, ਬਸ ਜਿਹੜਾ ਪਹਾੜੀ ਆਉਂਦਾ ਵਿੰਨੀ ਜਾਓ ਇਹਨਾਂ ਪਹਾੜੀਆਂ ਨੂੰ। ਹਾਂਜੀ,
ਧੀਰ ਦਈ ਕਹਿ ਪੀਰ ਕੋ ਮ੍ਰਿਦੁਲ ਬਾਕ ਕੇ ਧੀਰ,
ਸਾਰੇ ਪਾਸੇ ਜੰਗ ਲਵਾ ਕੇ ਸੈਨਿਕਾਂ ਦਾ ਉਤਸ਼ਾਹ ਵਧਾ ਕੇ ਮਾਮਾ ਕਿਰਪਾਲ ਚੰਦ ਜੀ ਪੀਰ ਬੁੱਧੂ ਸ਼ਾਹ ਜੀ ਦੇ ਪਾਸ ਗਏ ਹਨ ਜੀ। ਜਿੱਥੇ ਪੀਰ ਬੁੱਧੂ ਸ਼ਾਹ ਜੀ ਲੜ ਰਹੇ ਹਨ ਤੇ ਪੀਰ ਬੁੱਧੂ ਸ਼ਾਹ ਜੀ ਇੱਕ ਵੀ ਪੈਰ ਪਿੱਛੇ ਨਹੀਂ ਪੁੱਟ ਰਹੇ। ਹਾਂਜੀ,
ਚੱਲਿਓ ਚਹਿਤ ਚਿਤ ਚੋਪ ਤੇ ਭਗਨੀ ਸੁੱਤ ਕੇ ਤੀਰ,
ਗੁਰਮੁਖੋ ਧੀਰਜ ਦਿੱਤਾ ਹੈ ਮਾਮਾ ਕਿਰਪਾਲ ਚੰਦ ਜੀ ਨੇ। ਕਹਿਣ ਲੱਗੇ ਪੀਰ ਜੀ ਤੁਹਾਡਾ ਪੁੱਤਰ ਕਲਗੀਧਰ ਨੂੰ ਪਿਆਰਾ ਹੋਇਆ ਹੈ। ਕਹਿਣ ਲੱਗੇ ਇੱਕ ਹੁੰਦਾ ਅੱਲਾਹ ਤਾਲਾ ਨੂੰ ਪਿਆਰਾ ਹੋ ਜਾਣਾ ਭਾਵ ਮਰ ਜਾਣਾ, ਤੇ ਸਾਧ ਸੰਗਤ ਜੀ ਕਹਿ ਹੀ ਦਿੰਦੇ ਨੇ ਬੰਦਾ ਰੱਬ ਨੂੰ ਪਿਆਰਾ ਹੋ ਗਿਆ, ਮਰ ਕੇ ਕੋਈ ਰੱਬ ਨੂੰ ਪਿਆਰਾ ਨਹੀਂ ਚਿੰਬਦਾ ਜੀ। ਐਵੇਂ ਇੰਨਾ ਸੌਖਾ ਕੰਮ ਹੈ ਰੱਬ ਨੂੰ ਪਿਆਰਾ ਹੋਣਾ? ਜੇ ਰੱਬ ਨੂੰ ਪਿਆਰਾ ਮਰ ਕੇ ਹੋਣਾ ਹੁੰਦਾ ਤੇ ਸਾਰੇ ਮਰ ਮਰ ਰੱਬ ਨੂੰ ਹੀ ਪਿਆਰੇ ਹੋਈ ਜਾਣ ਜੀ। ਪਰ ਜਿਹੜੀ ਸ਼ਹਾਦਤ ਪ੍ਰਾਪਤ ਕੀਤੀ ਆ ਨਾ ਸੱਚੀ ਮੁੱਚੀ, ਪੀਰ ਜੀ ਦਾ ਵੱਡਾ ਪੁੱਤਰ ਕਲਗੀਧਰ ਨੂੰ ਪਿਆਰਾ ਹੋ ਗਿਆ ਹੈ, ਕਲਗੀਧਰ ਦਾ ਪਿਆਰ ਪ੍ਰਾਪਤ ਕੀਤਾ ਹੈ, ਧੀਰਜ ਦਿੱਤਾ ਤੇ ਉਪਰੰਤ ਚੱਲਿਓ ਚਹਿਤ ਚਿਤ ਟੌਂਪ ਤੇ ਭਗਨੀ ਸੁੱਤ ਕੇ ਤੀਰ, ਆਪਣੀ ਭੈਣ ਦੇ ਪੁੱਤਰ ਕਲਗੀਧਰ ਜੀ ਦੇ ਕੋਲ ਮਾਮਾ ਕਿਰਪਾਲ ਚੰਦ ਜੀ ਆ ਰਹੇ ਹਨ।
ਅਤੇ ਉਤਰੰਗਮ ਛਤਰ ਕੇ ਕਰਿਓ ਸੋ ਬੀਚ ਗੋਪਾਲ,
ਤੇ ਸਾਰ ਸੰਗਤ ਵੈਰੀਆਂ ਦੇ ਘੋੜੇ ਵੈਰੀ ਦੇ ਘੋੜੇ ਨੂੰ ਮਾਰ ਸੁੱਟਿਆ ਮਾਮਾ ਜੀ ਨੇ, ਤੇ ਗੋਪਾਲ ਗੁਲੇਰੀਏ ਨੂੰ ਵਾਪਸ ਭਜਾ ਦਿੱਤਾ ਜੀ ਮਾਮਾ ਜੀ ਨੇ ਜੀ। ਆਖਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਖਲੋਤੇ ਹਨ।
ਵਾਹਨ ਅਰਪ ਮੰਗਾਏ ਕੈ ਭਇਓ ਅਰੂੜ ਭਵਾਲ,
ਸਾਰ ਸੰਗਤ ਉੱਥੇ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਮਾਮਾ ਕਿਰਪਾਲ ਚੰਦ ਜੀ,
ਕਲਗੀ ਧਰ ਕੇ ਨਿਕਟ ਸਭ ਕਰਿਓ ਬਿਰਤਾਂਤ ਬਖਾਨ,
ਸਾਧ ਸੰਗਤ ਭਾਵੇਂ ਕਿ ਸਤਿਗੁਰੂ ਦੇ ਮਾਮਾ ਜੀ ਹਨ ਪਰ ਆਪਣੇ ਆਪ ਨੂੰ ਗੁਰੂ ਦਾ ਸਿੱਖ ਹੀ ਬਣਾ ਕੇ ਉਹਨਾਂ ਨੇ ਆਪਣੇ ਆਪ ਨੂੰ ਰੱਖਿਆ। ਸਾਧ ਸੰਗਤ ਸਤਿਗੁਰੂ ਕਲਗੀ ਧਰ ਨੂੰ ਸਾਰਾ ਬਿਰਤਾਂਤ ਸੁਣਾਇਆ। ਹਾਂਜੀ,
ਸਾਧ ਸਾਧ ਬੁੱਧੂ ਸੁਬਟ ਜਿਨ ਰਾਖੀ ਨਿਜ ਆਨ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ ਸਤਿਗੁਰੂ ਬੁੱਧੂ ਸ਼ਾਹ ਦਾ ਪੁੱਤਰ ਇੱਕ ਆਪ ਜੀ ਨੂੰ ਪਿਆਰਾ ਹੋ ਗਿਆ, ਸਰੀਰ ਆਪ ਜੀ ਤੱਕ ਪਹੁੰਚ ਗਿਆ ਹੈ, ਤਿੰਨ ਪੁੱਤਰ ਲੜ ਰਹੇ ਹਨ, ਪੀਰ ਜੀ ਆਪ ਬਜ਼ੁਰਗੀ ਵਿੱਚ ਲੜ ਰਹੇ ਨੇ, ਪੀਰ ਜੀ ਦੇ ਸਿਪਾਹੀ ਲੜ ਰਹੇ ਹਨ, ਸਤਿਗੁਰੂ ਗਰੀਬ ਨਿਵਾਜ ਸਾਧ ਸਾਧ ਬੁੱਧੂ ਸੁਬਟ ਜਿਨ ਰਾਖੀ ਨਿਜ ਆਨ। ਸਤਿਗੁਰੂ ਕਹਿਣ ਲੱਗੇ ਸ਼ਾਬਾਸ਼ੇ ਆ ਪੀਰ ਬੁੱਧੂ ਸ਼ਾਹ ਨੂੰ, ਅਤੇ ਸ਼ਾਬਾਸ਼ ਹੀ ਹੈ ਉਹਦੇ ਪੁੱਤਰਾਂ ਨੂੰ ਕਹਿਣ ਲੱਗੇ, ਸ਼ਾਬਾਸ਼ ਹੀ ਆ ਕਹਿਣ ਲੱਗੇ ਉਹਦੇ ਚੇਲਿਆਂ ਨੂੰ। ਹਾਂਜੀ,
ਨ੍ਰਿਪ ਚੰਦੇਲ ਹੰਡੂਰੀਆ ਲੇਕਰ ਦਲ ਸਮੁਦਾਇ,
ਸਾਧ ਸੰਗਤ ਜੀ ਚੰਦੇਲ ਹੰਡੂਰੀਆ ਰਾਜਾ ਉਹ ਦਲ ਲੈ ਕੇ ਫਤਿਹ ਸ਼ਾਹ ਨੇ ਉਹਨੂੰ ਭੇਜਿਆ, ਉਹ ਦਲ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚਿਆ ਹੈ।
ਜਹਾਂ ਗੁਰੂ ਦਿਸ਼ ਜੰਗ ਕੋ ਤੀਰਥ ਫੰਗ ਚਲਾ,
ਤੀਰ ਚਲਾਉਂਦਾ ਹੋਇਆ ਬੰਦੂਕ ਦੇ ਵਾਰ ਕਰਦਾ ਹੋਇਆ ਉਹ ਸਿਪਾਹੀਆਂ ਦੇ ਉੱਤੇ ਆ ਕੇ ਟੁੱਟ ਕੇ ਪਿਆ।
ਪੰਚੋਹ ਭਰਾਤਾ ਅਰਗ ਹੈ ਦੇਤ ਚਮੂਹੋ ਕੇਰ,
ਤੇ ਸਤਿਗੁਰੂ ਦੇ ਪੰਜੇ ਹੀ ਭਰਾ ਜਿਨ੍ਹਾਂ ਨੂੰ ਭਾਈ ਸੰਤੋਖ ਸਿੰਘ ਦੱਸਦੇ, ਉਹਨਾਂ ਵਰਗਾ ਯੋਧਾ ਕੋਈ ਨਹੀਂ, ਪੰਜੇ ਭਰਾ ਮਾਨੋ ਕੰਧ ਬਣ ਕੇ ਸਾਹਮਣੇ ਖਲੋ ਗਏ ਨੇ, ਕਹਿਣ ਲੱਗੇ ਕੰਧ ਬਣ ਕੇ ਖਲੋ ਗਏ, ਕਲਗੀਧਰ ਤੱਕ ਕਿਸੇ ਨੂੰ ਪਹੁੰਚਣ ਨਹੀਂ ਦੇਣਾ ਉਹਨਾਂ ਨੇ ਜੀ। ਅਸਲ ਵਿੱਚ ਮਹਾਰਾਜ ਤੇ ਆਪ ਹੀ ਬੜੇ ਵੱਡੇ ਨੇ, ਆਪ ਹੀ ਬੜੇ ਦਿਆਲੂ ਨੇ, ਪਰ ਕੁਝ ਜੰਗ ਦੇ ਵੀ ਨਿਯਮ ਹੁੰਦੇ ਜੀ। ਉਹ ਪੰਜੇ ਭਰਾ ਖਲੋ ਗਏ, ਕਲਗੀਧਰ ਤੱਕ ਪਹੁੰਚਣ ਨਹੀਂ ਦੇਣਾ ਕਿਸੇ ਨੂੰ। ਹਾਂਜੀ,
ਦੀਹ ਦਮਾਮੇ ਡੰਕਦਾ ਮਾਰ ਮਾਰ ਕਰ ਸ਼ੋਰ,
ਨਗਾਰੇ ਵਾਲਾ ਕਿੱਥੇ ਹੈ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਾਧ ਸੰਗਤ ਜੀ ਉਹ ਢੋਲੀ ਜਾ ਲੈ ਕੇ ਆਏ, ਇੱਕ ਬੰਦੂਕਾਂ ਦੀ ਆਵਾਜ਼ ਆਉਂਦੀ ਹੈ। ਜਦੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਵੇਖਿਆ ਕਿ ਜਿਹੜਾ ਚੰਦੇਲ ਹੰਡੂਰੀਆ ਰਾਜਾ ਆਇਆ ਉਹ ਆ ਕੇ ਮਾਰ ਕਰ ਰਿਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਜਦੋਂ ਰਣਜੀਤ ਨਗਾਰਾ ਵੱਜਦਾ ਸਿੱਖਾਂ ਦੇ ਮਨਾਂ ਵਿੱਚ ਜੋਸ਼ ਹੋਰ ਵੱਧ ਜਾਂਦਾ ਹੈ, ਜਦੋਂ ਰਣਜੀਤ ਨਗਾਰਾ ਵੱਜਦਾ ਰਣ ਜਿੱਤਣ ਦਾ ਉਤਸ਼ਾਹ ਇਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਨੇ ਰਣਜੀਤ ਨਗਾਰੇ ਵਾਲੇ ਨੂੰ ਆਖਿਆ, ਚੰਦੇਲ ਹੰਡੂਰੀਆ ਆਇਆ ਕਹਿਣ ਲੱਗੇ, ਇੱਕ ਵਾਰੀ ਉੱਚੀ ਦਿੱਤੇ ਨਗਾਰਾ ਵਜਾ, ਕਹਿਣ ਲੱਗੇ ਗੁਰੂ ਕੇ ਸਿੱਖਾਂ ਦੇ ਅੰਦਰ ਜੰਗ ਕਰਨ ਦਾ ਹੋਰ ਉਤਸ਼ਾਹ ਪੈਦਾ ਹੋ ਜਾਏ ਜੀ, ਵਜਾਓ। ਜਦੋਂ ਆਇਆ ਰਾਜਾ ਉੱਚੀ ਦਿੱਤੇ ਨਗਾਰਾ ਵਜਾਇਆ ਗਿਆ,
ਖਰੇ ਬਿਲੋਕਤ ਸਤਿਗੁਰੂ ਦਲ ਦੋਇਨ ਕੇ ਵੀਰ,
ਸਤਿਗੁਰੂ ਗਰੀਬ ਨਿਵਾਜ ਆਪ ਘੋੜੇ ਤੇ ਸੱਜੇ ਹੋਏ, ਇੱਕ ਬੰਨੇ ਨਗਾਰੇ ਦੀ ਆਵਾਜ਼ ਸੁਣ ਰਹੇ ਨੇ, ਦੂਜੇ ਬੰਨੇ ਚੰਦੇਲ ਹੰਡੂਰੀਏ ਨੂੰ ਵੇਖ ਰਹੇ ਨੇ, ਤੇ ਤੀਜੇ ਬੰਨੇ ਆਪਣੇ ਪੰਜੋ ਭਰਾਵਾਂ ਵੱਲ ਵੀ ਨਜ਼ਰ ਰੱਖੀ ਹੋਈ ਹੈ ਮਹਾਰਾਜ ਨੇ। ਹਾਂਜੀ,
ਕਰ ਪ੍ਰਸ਼ਾਰਤ ਕੋਹਤ ਹੈ ਗਨ ਗੁਲਕਾ ਅਰ ਤੀਰ,
ਹੁਣ ਤੀਰ ਚੱਲ ਰਹੇ ਨੇ, ਬੰਦੂਕ ਚੱਲ ਰਹੀ ਹੈ, ਬੰਦੂਕਾਂ ਚੱਲ ਰਹੀਆਂ ਨੇ, ਜੰਗ ਦੇ ਮੈਦਾਨ ਵਿੱਚ ਫਿਰ ਇੱਕ ਵਾਰੀ ਬੜੀ ਗਰਮੀ ਆ ਗਈ ਹੈ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਲਗੀਧਰ ਦੇ ਆਲਤਾ ਕਰਨ ਲੇਰਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।